तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघन विनाशन सोए कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम श्री वाहे गुरु साहेब जी दोहरा मरण सबन के शीस पे सुफल मरण थै ताहे तनक बिखे तन को तजै पिय सो प्रीत बनाहे मरण सबन के शीस पे।
वाहे गुरु जी का खालसा वाहे गुरु जी की फतेह दीन दयाल भगत वत्सल पूर्ण परमेश्वर आप नारायण सतगुरु धन धन श्री गुरु नानक देव साहिब जी महाराज पंथ दे वाले वालिए दो जहान साहिब कमाल अमृत के दाते सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर शतर तख्त दे मालक बाणी गुरु गुरु है बाणी विच बाणी अमृत सारे गुरबाणी कहै सेवक जन मानै प्रतख गुरु निस्तारे दीन दयाल सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुर जी दी साजी निवाजी गुरु रूप गुरु खालसा साध संगत जीओ आप जी कर्मा वाले वड्डियां भागां वाले हो जो सतगुर जी दे दरबार अंदर हाजरियां भर के सच्चे पातशाह जी का अमोल ही दर्शन करके अपने नेत्र चरण हस्त शरीर नूं पवित्र कर रहे हो सतगुरु जी की कृपा सदा सदका संध्या दे समय दे दीवान सजाए गए हैं आप संगतां बड़ी श्रद्धा भावना नाल तिल फुल लै के गुरु जी नूं भेटा अर्पण करके अपने मन दियां दिल दियां मनोकामनावां पूरियां कर रहे हो सो साध संगत जी जो गुरु खालसे गुरु पंथ की कथा है वह आपां सरवण कर रहे हाँ जिवें कि भाई साहब भाई मणि सिंह जी की कथा का प्रसंग चल रहा है जो विदेह मुक्त भाई मणि सिंह जी जिन्हां ने गुरु के बचना के पैरा देंदे हुए पंथ के बचन सिर मत्थे मनते हुए शहीदी का जाम पीता भाई मणि सिंह जी जो रब के प्यारे एक रूप होए पे सन हर का सेवक सो हर जेहा भेद ना जाणो मानस देहा कि हे भाई जेडे हरि दे सेवक सिख भगत हुंदे है वह रब दे वर्गे हुंदे है इस करके भेद ना जाणो मानस देहा वो शगल शरीर वेख के भुलेखे जिना रह जाना भी ये साढ़े वाग ही बंदा है तुरै फिरदा पर जिहड़ी उहदी आत्मक शक्ति है वह बड़ी महान हुंदी है। ऐसे भाई मणि सिंह जी गुरु का रूप होए पए जिन्हां विच गुरु भेद हन, उन्होंने सतसंगत जी शहीदी दिती। भाई साहब भाई मणि सिंह जी जिन्हां ने दिवाली का मेला लाउणा चाहिया सतगुरु जी की खुशी जाण वास्ते ते नाले खालसे पंथ के दर्शन करन वास्ते, कि खालसे पंथ के दर्शन नहीं किए हैं गुरु का दिन होगा ते नाले दर्शन करांगे खालसे दे नाले गुरमते सोधांगे, पर वो गल ते कोई होई ना। ਇਹ ਦੁਸ਼ਟ ਚੌਂਕੜੀ ਨੇ ਬਹਾਨਾ ਬਣਾ ਕੇ ਭਾਈ ਸਾਹਿਬ ਜੀ ਨੂੰ ਪਕੜ ਲਿਆ। ਉਹ 5,000 ਦਾ ਠੇਕਾ ਕਰਕੇ ਜਾਂ 10,000 ਦਾ, ਅਤੇ ਪਹਿਲਾਂ ਫੌਜ ਆਪਣੀ ਚੜ੍ਹਾ ਦਿੱਤੀ, ਸੰਗਤ ਆਈ ਕੋਈ ਨਾ, ਹੁਣ ਪੈਸੇ ਕਿੱਥੋਂ ਹੋਣ, ਕਿਉਂਕਿ ਇਹਨਾਂ ਦਾ ਮਕਸਦ ਕੋਈ ਮਾਮਲੇ ਨਾਲ ਨਹੀਂ ਸੀ। ਉਹੀ ਅੰਦਰ ਖੋਟ ਸੀ ਵੀ ਇਹ ਸਿੱਖ ਕੌਮ ਜਿਹੜੀ ਉਹ ਖਤਮ ਕਰਨੀ ਹੈ। ਇਹ ਜਿਹੜਾ ਮਣੀ ਸਿੰਘ ਹੈ ਇਹ ਇਹਨਾਂ ਦਾ ਮੋਢੀ ਹੈ, ਇਹਨਾਂ ਦੇ ਅੰਦਰ ਬਗਾਵਤ ਜ਼ਹਿਰ ਭਰਦਾ ਇਹ, ਤਾਂ ਹੀ ਜਿਹੜੇ ਸਿੰਘ ਬਾਗੀ ਹੋਏ ਫਿਰਦੇ ਹੈ। ਇਹ ਇਹਨਾਂ ਵਿੱਚ ਵੱਡੀ ਉਮਰ ਦਾ ਬਜ਼ੁਰਗ ਸਾਰੇ ਫੈਸਲੇ ਨਿਬੇੜਦਾ ਹੈ, ਅਤੇ ਇਸ ਨੂੰ ਇਸ ਕਰਕੇ ਖਤਮ ਕੀਤਾ ਜਾ ਰਿਹਾ, ਕਿਉਂਕਿ ਜਦੋਂ ਮੁੱਢ ਨਾ ਰਹੇ ਤਾਂ ਰੁੱਖ ਦੇ ਆਪੇ ਨਹੀਂ ਰਹਿਣਾ ਹੈ। ਮੁਖੀ ਮੁਖੀ ਸਿੰਘਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਇਜਾਜ਼ਤ ਦੇ ਕੇ ਉਹ ਮੇਲੇ ਵਿੱਚ ਫੌਜ ਭਾਰੀ ਲਾਈ, ਸੰਗਤ ਆਈ ਕੋਈ ਨਾ। ਜਥਿਆਂ ਨੂੰ ਭਾਈ ਸਾਹਿਬ ਜੀ ਨੇ ਮਨ੍ਹਾ ਕਰ ਦਿੱਤਾ, ਇਹ ਦੁਸ਼ਟ ਚੌਂਕੜੀ ਰਾਮ ਤੀਰਥ 'ਤੇ ਬੈਠੀ ਹੋਈ ਭਾਈ ਮਣੀ ਸਿੰਘ ਨੂੰ ਆ ਕੇ ਪਕੜ ਕੇ ਲਖਪਤ ਰਾਏ ਹੋਣੀ ਲੈ ਗਏ। ਉੱਥੇ ਆਪ ਜੀ ਨੇ ਪ੍ਰਸੰਗ ਸਰਵਣ ਕੀਤੇ ਇਸ ਸਥਾਨ ਸਾਹਿਬ। ਜਦੋਂ ਇਹ ਨਵਾਬ ਕਵੇ ਵੀ ਮਣੀ ਸਿੰਘ ਤੂੰ ਪੈਸੇ ਕਿਉਂ ਨਹੀਂ ਦਿੰਦਾ ਹੈ, 5,000 ਰੁਪਈਆ ਇੱਥੇ ਰੱਖ, ਭਾਈ ਸਾਹਿਬ ਜੀ ਕਹਿਣ ਲੱਗੇ ਵੀ ਦੇਖ ਨਵਾਬ, ਨੀਂਦ ਦਾ ਖੋਟਾ ਤੂੰ ਹੈ, ਫੌਜਾਂ ਭੇਜਣ ਵਾਲਾ ਤੂੰ ਹੈ, ਅਤੇ ਮਾਇਆ ਕੋਈ ਗੁਰੂ ਘਰ ਹੋਈ ਨਹੀਂ, ਅਤੇ ਤੈਨੂੰ ਕਦੇ ਨਿਆਂ ਨਾ ਤੂੰ ਪੈਸੇ ਮੰਗਦਾ, ਪੈਸਾ ਕੋਈ ਨਹੀਂ ਹੈ ਸਾਡੇ ਕੋਲ, ਨਾ ਕੋਈ ਪੈਸਾ ਦੇਣਾ ਹੈ। ਇਹ ਕਹਿਣ ਲੱਗਾ ਤੂੰ ਪੈਸੇ ਨਹੀਂ ਨਾ ਦੇਣੇ, ਹਿੰਦੂ ਮੁਸਲਮਾਨ ਬਣ ਜਾ, ਈਣ ਮੰਨ, ਨਹੀਂ ਤਾਂ ਫਿਰ ਕਤਲ ਹੋਣ ਲਈ ਤਿਆਰ ਹੋ ਜਾ। ਭਾਈ ਸਾਹਿਬ ਜੀ ਨੇ ਈਣ ਤਾਂ ਮੰਨੀ ਕੋਈ ਨਾ। ਉਹ ਕਾਜ਼ੀ ਨੂੰ ਪੁੱਛਿਆ, ਕਾਜ਼ੀ ਕਹਿਣ ਲੱਗਾ ਵੀ ਇੱਕ ਦਿਨ ਨਵਾਬ ਦੇ ਸਾਹਮਣੇ ਆ ਕੇ ਵਾਲਿਕਮ ਸਲਾਮ ਨਹੀਂ ਕੀਤੀ, ਦੂਜਾ ਇਹਨਾਂ ਠੇਕਾ ਨਹੀਂ ਭਰਿਆ ਹੈ, ਫਿਰ ਇਹ ਬਗਾਵਤ ਭਰਦਾ ਸਿੰਘਾਂ ਵਿੱਚ, ਇਹੀ ਸਾਰਾ ਮੁੱਢ ਮੌਲਵੀ ਹੈ, ਆਪਣੇ ਆਪ ਨੂੰ ਇਹ ਬਹੁਤ ਮੰਨਦਾ ਹੈ, ਤੈਨੂੰ ਕੀ ਹੈ, ਇਸ਼ਾਰਾ ਇਹੀ ਹੈ ਵੀ ਇਹਦਾ ਬੰਦ ਕੱਢਿਆ ਜਾਵੇ। ਭਾਈ ਸਾਹਿਬ ਜੀ ਨੇ ਉਹ ਜਦੋਂ ਲਾਗੋਂ ਸਿੱਖ ਹਾਮੀ ਭਰ ਲੱਗੇ ਭਾਈ ਸੂਰਤ ਸੁਖਦੇਵ ਸਿੰਘ ਹੁਣੀ ਆਦਿਕ, ਭਾਈ ਸਾਹਿਬ ਜੀ ਨੇ ਮਨ੍ਹਾ ਕਰ ਦਿੱਤਾ ਵੀ ਖਾਲਸਾ ਜੀ ਜਿਨ੍ਹਾਂ ਦੀ ਨੀਂਦ ਫਿੱਟ ਜਾਵੇ ਉਹਨਾਂ ਨੂੰ ਕੋਈ ਜਿਹੜਾ ਹੈ ਨਾ ਪੈਸਾ ਅੱਗੇ ਉਹਨਾਂ ਨੂੰ ਕੋਈ ਉਹਦਾ ਪੱਖ ਕਰਨ ਦੀ ਜ਼ਰੂਰਤ ਨਹੀਂ ਹੈ, ਇਹਨਾਂ ਲੋਕਾਂ ਨੇ ਹੁਣ ਬਹਾਨਾ ਦੇ ਬਣਾਇਆ ਹੀ ਹੈ, ਅੱਜ ਦੀ ਤਾਂ ਗੱਲ ਕਰ ਲੈਣਗੇ, ਕੋਈ ਪੈਸਾ ਸਾਡੇ ਵੱਲੋਂ ਜਿਹੜਾ ਦੇਣਾ ਨਹੀਂ ਹੈ, ਬਾਕੀ ਦੇਹ ਕੱਟਣ ਦੀ ਕੋਈ ਗੱਲ ਨਹੀਂ ਹੈ, ਇਹਦੇ ਅੱਜ ਨਹੀਂ ਤਾਂ ਕੱਲ੍ਹ ਮਿਟ ਜਾਣਾ, ਅਤੇ ਚਮੜੀ ਕਿਉਂ ਨਾ ਚਮਿਆਰਾਂ ਦੇ ਮੱਥੇ ਮਾਰੀ ਜਾਵੇ। ਅਤੇ ਬਾਕੀ ਸਾਧ ਸੰਗਤ ਜੀ, ਇਹ ਖਾਲਸਾ ਜੀ ਅਸੀਂ ਅਤੇ ਕੀ ਹਾਂ, ਵੇਖ ਲਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਤੁਰਕਾਂ ਦੇ ਸਿਰ 'ਤੇ ਸੀਸ ਲਾਇਆ, ਦਸਵੇਂ ਪਾਤਸ਼ਾਹ ਮਹਾਰਾਜ ਜੀ ਸਰਬੰਸ ਵਾਰ ਦਿੱਤਾ, ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਅਤੇ ਸਾਡੀ ਕਿਸ ਵਿੱਚ ਗਿਣਤੀ ਆਉਂਦੀ। ਇਸ ਕਰਕੇ ਖਾਲਸਾ ਜੀ ਤੁਸੀਂ ਤਾਂ ਇਹ ਅਰਦਾਸ ਕਰੋ ਕਿ ਸਾਡੀ ਸਿੱਖੀ ਨਿਭ ਜਾਵੇ, ਸਾਡਾ ਹੌਂਸਲਾ ਵੱਡਾ ਰਹੇ। ਅਖੀਰੀ ਜਿਹੜਾ ਫੈਸਲਾ ਹੋਇਆ ਨਿਕਾਸ ਚੌਂਕ ਦੇ ਵਿੱਚ, ਭਾਈ ਸਾਹਿਬ ਜੀ ਨੂੰ ਖੜਿਆ ਲਾਹੌਰ ਦੇ ਵਿੱਚ, ਚੌਂਕ ਖੁੱਲ੍ਹਾ ਡੁੱਲਾ ਚੌਂਕ ਸੀ ਜਿੱਥੇ ਸਾਰੇ ਲੋਕ ਇਕੱਠੇ ਹੋਏ, ਲੱਕੜ ਦਾ ਡੱਕਾ ਰੱਖ ਕੇ ਇਹ ਜਲਾਦ ਨੂੰ ਆਗਿਆ ਕਰ ਦਿੱਤੀ। ਜਲਾਦ ਆਪਣਾ ਅਨੁਮਾਨ ਲਾ ਕੇ ਕਹਿੰਦਾ ਵੀ ਚਾਰ ਬੰਦ ਬਣਦੇ ਹੈ, ਜਾਂ ਬਾਂਹ ਦੇ ਲਾ ਲਓ, ਜਾਂ ਦੋ ਲੱਤਾਂ ਦੇ ਅਤੇ ਦੋ ਹੀ ਬਾਹਾਂ ਦੇ। ਇਹ ਕੱਢ ਦੇਣਾ ਹਾਂ। ਭਾਈ ਮਣੀ ਸਿੰਘ ਜੀ ਸੁਣ ਰਹੇ ਸੀ, ਕਹਿਣ ਲੱਗੇ ਜਲਾਦ ਸੁਣੋ ਜਲਾਦ, ਖੁਦਾ ਕੇ ਪਿਆਰੇ ਹੋਇਆ ਸਵਾਬ ਤੁਮ ਤਾਈ, ਜੋ ਮੈਂ ਕਹੋ ਅੰਗ ਤੁਮ ਮੇਰੇ, ਕੱਟ ਹੋ ਤੈਸ ਬਣਾਈ। ਹੇ ਖੁਦਾ ਦੇ ਪਿਆਰੇ ਜਲਾਦ, ਤੈਨੂੰ ਕੀ ਬੰਦ ਦਾ ਨਹੀਂ ਪਤਾ ਹੈ, ਬੰਦ ਕਿੱਥੇ ਹੁੰਦਾ ਹੈ? ਤੂੰ ਕੀ ਬੰਦ ਦਾ ਗਿਆਨ ਨਹੀਂ ਰੱਖਦਾ ਹੈ? ਦੇਖ ਸਾਡੇ ਗੁਰੂ ਦਾ, ਸਾਡੇ ਮਾਲਕ ਦਾ, ਸਾਨੂੰ ਗੁਰੂ ਕੀ ਸੰਗਤ ਦਾ ਹੁਕਮ ਹੈ ਬੰਦ ਬੰਦ ਕੱਟਿਆ ਜਾਵੇ। ਤੈਨੂੰ ਤੇਰੇ ਮਾਲਕ ਦਾ ਹੁਕਮ ਹੈ ਵੀ ਤੂੰ ਬੰਦ ਬੰਦ ਕੱਟਣਾ ਹੈ, ਇਸ ਕਰਕੇ ਤੂੰ ਹੁਕਮ ਮੰਨ, ਸਾਨੂੰ ਵੀ ਹੁਕਮ ਮੰਨ ਲੈ ਅਤੇ ਤੂੰ ਵੀ ਹੁਕਮ ਦੇ ਪੂਰਾ ਰਹਿ। ਭਾਈ ਸਾਹਿਬ ਜੀ ਨੇ ਉਸ ਵਕਤ ਹੱਥ ਰੱਖ ਕੇ ਪੋਟਾ ਰੱਖਿਆ, ਉਂਗਲ ਇੱਕ ਰੱਖੀ ਸੱਜੀ ਬਾਂਹ ਦੀ, ਬਾਕੀ ਉਂਗਲਾਂ ਪਿਛਾਂਹ ਮੁੱਠੀ ਵੱਢ ਲਈ, ਇੱਕ ਪੋਟੇ ਦੇ ਟੋਕ 'ਤੇ ਟੋਕਾ ਜਿਹੜਾ ਚਲਵਾਇਆ। ਉਹ ਜਲਾਦ ਨੇ ਇੱਕ ਮਾਰਿਆ, ਦੂਜਾ ਕੀਤਾ, ਦੂਜੇ ਤੋਂ ਤੀਜਾ, ਇੱਕ ਉਂਗਲ ਪੂਰੀ ਕਟਾ ਕੇ ਫਿਰ ਦੂਜੀ ਉਂਗਲ, ਫਿਰ ਤੀਜੀ, ਫਿਰ ਚੀਚੀ, ਫਿਰ ਗੂਠਾ। ਇਸ ਤਰ੍ਹਾਂ ਗੁੱਟ ਅਰਕ ਇਹ ਨਵਾਬ ਕੀ ਇਹ ਜਲਾਦ ਕਰਨ ਲੱਗਾ, ਗੁੱਟ ਤੋਂ ਬਾਅਦ ਸਿੱਧੀ ਬਾਂਹ ਕੱਟਣ ਲੱਗਾ। ਭਾਈ ਸਾਹਿਬ ਜੀ ਕਹਿਣ ਲੱਗੇ, ਇਹ ਜਲਾਦ ਪਿਆਰੇ ਆ ਦੇਖ, ਅਰਕ 'ਤੇ ਜੋੜ ਪਾਉਂਦਾ ਹੈ, ਅਰਕ ਤੋਂ ਕਟਾਇਆ, ਸੱਜੀ ਬਾਂਹ, ਖੱਬੀ ਬਾਂਹ, ਇਸੇ ਤਰ੍ਹਾਂ ਚਰਨ। ਸਾਧ ਸੰਗਤ ਜੀ ਉਤਲਾ ਧੜ ਰਹਿ ਗਿਆ, ਸੀਸ ਲੱਗਾ ਸੀ। ਉਸ ਵਕਤ ਦੋ ਸੱਯਦ ਸਨ ਫਕੀਰ, ਉਹਨਾਂ ਵੇਖਿਆ ਉਹਨਾਂ ਦੇ ਹੱਕੇ ਬੱਕੇ ਰਹਿ ਗਏ, ਕਹਿੰਦੇ ਇਹ ਖੁਦਾ ਇਹ ਤਾਂ ਮਨੁੱਖ ਨਹੀਂ ਹੈ, ਤਾਂ ਕੋਈ ਇਹ ਤਾਂ ਔਲੀ ਅਵਤਾਰ ਹੈ, ਮਨੁੱਖ ਤਾਂ ਇੱਦਾਂ ਕਦੀ ਕਰ ਹੀ ਨਹੀਂ ਸਕਦਾ ਹੈ, ਮਨੁੱਖ ਦੇ ਤਾਂ ਕੰਡਾ ਵੱਜੇ ਅਤੇ ਉਹਦੇ ਚਲਾ ਉੱਠਦਾ, ਇਹ ਤਾਂ ਕੋਈ ਰੱਬ ਦਾ ਰੂਪ ਹੈ। ਨੱਠੇ ਗਏ ਨਵਾਬ ਦੇ ਪਾਸ, ਨਵਾਬ ਨੇ ਜਾ ਨਵਾਬ ਨੂੰ ਕਿਹਾ, ਹੇ ਮੂਰਖ, ਹੁਣ ਤੂੰ ਚਾਹੁੰਦਾ ਨਹੀਂ ਹੈ ਵੀ ਸਾਡੀ ਤੁਰਕਾਂ ਦੀ ਜੜ੍ਹ ਰਹਿ ਜੇ? ਉਹ ਜਿਨ੍ਹਾਂ ਨੂੰ ਤੂੰ ਵਢਵਾ ਰਿਹਾ ਉਹਦੇ ਇੱਕ ਬਚਨ ਕਰ ਦੇਣ ਅਤੇ ਤੇਰਾ ਰਹਿਣਾ ਕੱਖ ਨਹੀਂ ਹੈ, ਨਾਲ ਸਾਡਾ ਤੁਰਕਾਂ ਦਾ ਰਹਿਣਾ ਕੱਖ ਨਹੀਂ ਹੈ। ਇਹਦੇ ਸੱਤ ਪਤਾਲ ਜਿਹੜੇ ਥੱਲੜੇ ਉੱਤੇ ਕਰ ਦੇਣ, ਆਕਾਸ਼ਾਂ ਨੂੰ ਥੱਲੇ ਕਰ ਦੇਣ, ਇੱਕ ਬਚਨ ਕਰ ਦੇਣ। ਇੰਨੇ ਨੂੰ ਉਹ ਜਲਾਦ ਨੇ ਜਿਹੜਾ ਸੀ ਉਹ ਸਾਧ ਸੰਗਤ ਜੀ ਸੀਸ 'ਤੇ ਤਲਵਾਰ ਚਲਾ ਦਿੱਤੀ। ਜਲਾਦਾਂ ਨੇ ਪੁਰਜਾ ਪੁਰਜਾ ਦੇ ਕੱਟਿਆ, ਪਰ ਉਹੀ ਇੰਨੇ ਉਹਨਾਂ ਦੇ ਮਨ ਕੱਚੇ ਹੋਏ, ਉਹਨਾਂ ਕੋਲ ਵੀ ਕੁਝ ਵੇਖਿਆ ਨਹੀਂ ਸੀ ਜਾ ਰਿਹਾ। ਜਿਹੜੀ ਸੰਗ ਜਿਹੜੀ ਦੁਨੀਆ ਇਕੱਠੀ ਹੋਈ ਸੀ, ਉਹ ਕੋਈ ਤਾਂ ਹਾਏ ਹਾਏ ਕਰਦਾ ਹੈ, ਕੋਈ ਤੋਬਾ ਤੋਬਾ ਕਰਦਾ ਹੈ, ਕੋਈ ਜਿਹੜੇ ਜਿਨ੍ਹਾਂ ਦੇ ਮਨ ਕੋਮਲ ਸਨ ਉਹਦੇ ਗਸ਼ ਖਾ ਕੇ ਡਿੱਗ ਪਏ ਹੈ, ਕਈ ਦੇ ਸਾਧ ਸੰਗਤ ਜੀ ਭੱਜ ਹੀ ਗਏ ਹੈ ਕਿਉਂਕਿ ਵੇਖ ਹੀ ਨਹੀਂ ਸਕੇ, ਕਈਆਂ ਦੀਆਂ ਅੱਖਾਂ ਬੰਦ ਕਰ ਲਈਆਂ, ਵੇਖ ਨਾ ਸਕੇ ਸਾਧ ਸੰਗਤ ਜੀ। ਉਸ ਵਕਤ ਐਸਾ ਕੋਈ ਹਿੰਦੂ ਮੁਸਲਮਾਨ ਨਹੀਂ ਸੀ ਉੱਥੇ ਚੌਂਕ ਵਿੱਚ ਜਿਹੜਾ ਭੁੱਬਾ ਮਾਰ ਕੇ ਨਾ ਰੋਇਆ ਹੋਵੇ, ਸਾਰਿਆਂ ਦੇ ਅੱਖਾਂ 'ਚ ਅੱਥਰੂ ਆ ਗਏ, ਕਹਿਣ ਲੱਗੇ ਓਹੋ ਐਸੀ ਸਿੱਖੀ, ਐਸੇ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਸਿੱਖੀ ਪਿਆਰੀ ਹੈ, ਸਰੀਰ ਨਹੀਂ ਪਿਆਰਾ ਹੈ। ਭਾਈ ਮਣੀ ਸਿੰਘ ਜੀ ਨੇ ਆਪਣਾ ਸਾਰਾ ਸਰੀਰ ਕੁਰਬਾਨ ਕਰ ਦਿੱਤਾ। ਇਹ ਸਾਧ ਸੰਗਤ ਜੀ ਇਹਦੇ ਗੁਰੂ ਦੀ ਸਿੱਖਿਆ, ਗੁਰੂ ਦੇ ਨਾਲ ਪ੍ਰੇਮ ਤਾਂ ਐਸਾ ਹੀ ਹੈ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ, ਕਹਿ ਦੇਣਾ ਜਦੋਂ ਉਹ ਸਿੱਖ ਕਿਹੜਾ ਹੈ ਜਿਹੜਾ ਆਪਣਾ ਸਰੀਰ ਗੁਰੂ ਨੂੰ ਦੇ ਦੇਵੇ, ਆਖੇ ਮੇਰਾ ਨਹੀਂ ਹੈ, ਮਨ ਮੇਰਾ ਨਹੀਂ ਹੈ, ਧਨ ਪੈਸਾ ਮੇਰਾ ਨਹੀਂ ਹੈ, ਇੰਨਾ ਕੁਝ ਦੇ ਕੇ ਫਿਰ ਗੁਰੂ ਦੀ ਸਿੱਖੀ ਮਿਲਦੀ ਹੈ। ਸਾਧ ਸੰਗਤ ਜੀ ਇਹਦੇ ਭਾਈ ਮਣੀ ਸਿੰਘ ਜੀ ਹਨ ਜਿਨ੍ਹਾਂ ਨੇ ਅਸੀਂ ਸਿੱਖੀ ਕਮਾਈ ਹੈ। ਇੱਕ ਦੇ 90 ਸਾਲ ਦੇ ਬਜ਼ੁਰਗ ਹੋ ਗਏ ਸ਼ਹੀਦਾਂ ਦੇ ਪਰਿਵਾਰ ਵਿੱਚੋਂ, ਜਿਨ੍ਹਾਂ ਨੇ ਪੰਥ ਦੀ ਖਾਤਰ ਅਸੀਂ ਸ਼ਹੀਦੀ ਦਿੱਤੀ, ਨਹੀਂ ਦੇ ਕੀ ਲੋੜ ਸੀ ਮੇਲਾ ਕਰਨ ਦੀ, ਪਰ ਗੁਰੂ ਦਾ ਜਿਹੜਾ ਦੇਣ ਦਿਆਰ ਹੈ, ਜਿਹੜੀ ਗੁਰੂ ਦੀ ਖੁਸ਼ੀ ਹੈ ਜਿਹੜੀ, ਉਹਨੂੰ ਕੋਈ ਕਿਵੇਂ ਗੁਰੂ ਦਾ ਸਿੱਖ ਛੱਡ ਸਕਦਾ ਹੈ। ਇਹਦੇ ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈ ਤ੍ਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇ ਦਿੱਤਾ ਜਾਵੇ ਅਤੇ ਫਿਰ ਵੀ ਸਿੱਖ ਇਹ ਨਾ ਕਵੇ ਵੀ ਗੁਰੂ ਨੂੰ ਮੈਂ ਸਿਰ ਦਿੱਤਾ, ਮੈਂ ਤਾਂ ਬਹੁਤ ਸੇਵਾ ਕੀਤੀ ਹੈ, ਮੈਂ ਤਾਂ ਇੱਕ ਸਾਲ ਹੋ ਗਿਆ ਅਤੇ ਗੁਰਦੁਆਰੇ ਰੋਜ਼ ਝਾੜੂ ਮਾਰਦਾ ਹਾਂ ਜਾ ਕੇ, ਮੈਂ ਤਾਂ ਇੰਨੇ ਪਾਠ ਕਰਦਾ ਹਾਂ। ਗੁਰੂ ਦਾ ਸਿੱਖ ਕਦੇ ਆਪਣਾ ਰੋਮ ਰੋਮ ਕਟਵਾ ਲਵੇ ਪਰ ਗੁਰੂ ਨੂੰ ਕਦੀ ਜਣਾਵੇ ਨਾ, ਉਹ ਗੁਰੂ ਦਾ ਸਿੱਖ ਹੈ। ਉਹ ਭਾਈ ਮਣੀ ਸਿੰਘ ਜੀ ਹਨ ਐਸੇ ਜਿਨ੍ਹਾਂ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇਹ ਭਾਈ ਮਣੀ ਸਿੰਘ ਜੀ ਦੇ ਆਪਾਂ ਸਾਖੀ ਕਾਲ ਸਰਵਣ ਕੀਤੀ ਅਤੇ ਸਾਧ ਸੰਗਤ ਜੀ ਜੋ ਨਾਲ ਸਿੱਖ ਗਏ ਸਨ ਉਹਨਾਂ ਨੇ ਜਿਵੇਂ ਸ਼ਹੀਦੀ ਨਾਲ ਦਿੱਤੀ, ਉਹ ਥੋੜ੍ਹਾ ਜਿਹਾ ਪ੍ਰਸੰਗ ਰਹਿੰਦਾ ਸੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਰਨ ਸਭਨ ਕੇ ਸੀਸ ਪੈ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹੈ, ਹੇ ਦੁਨੀਆਂ ਦੇ ਲੋਕੋ, ਜੱਗ ਦੇ ਲੋਕ ਬੜੇ ਇਕੱਠੇ ਹੋਏ ਹੈ। ਲੋਕ ਜ਼ਿੰਦਗੀ ਵਿੱਚ ਆਉਂਦੇ ਹੈ, ਖਾਂਦੇ ਹੈ, ਪੀਂਦੇ ਹੈ, ਹਡਾਉਂਦੇ ਹੈ, ਆਪਣਾ ਦਿਖਾਵਾ ਕਰਦੇ ਹੈ, ਆਪਣੀ ਵਡਿਆਈ ਕਰਦੇ ਹੈ, ਲੋਕਾਂ ਵਿੱਚ ਆਪਣਾ ਬੜਾ ਨਾਂ ਬਣਾਉਂਦੇ ਹੈ, ਪਰ ਉਹ ਕੋਈ ਸਫਲ ਨਹੀਂ ਗਏ ਜਿਨ੍ਹਾਂ ਨੇ ਆ ਕੇ ਇੱਥੇ ਬੜੀ ਦੌਲਤ ਸ਼ੌਹਰਤ ਕਮਾਈ ਹੈ, ਦੁਨੀਆਂ ਦੇ ਲੋਕਾਂ ਵਿੱਚ ਬਹਿਣ ਖਲੋਣ ਕਮਾਇਆ ਹੈ, ਉਹ ਕੋਈ ਸਫਲ ਨਹੀਂ ਹੈ। ਭਾਈ ਸਾਹਿਬ ਜੀ ਦੱਸਦੇ, ਭਾਈ ਦੁਨੀਆਂ ਦੇ ਲੋਕ ਬਹੁਤ ਆਏ ਹੋਏ ਹੈ ਪਰ ਸਫਲ ਕੌਣ ਹਨ?
ਸਫਲ ਮਰਨ ਹੈ ਤਾਂ ਹੈ।
ਉਹ ਸਫਲ ਮਰਨਾ ਤੇ ਭਾਈ ਉਹਨਾਂ ਦਾ ਹੈ।
ਤਨਕ ਬਿਖੇ ਤਨਕੋ ਤਜੈ।
ਉਹ ਜਿਹੜੇ ਕਿਸੇ ਨਾਲ ਪ੍ਰੇਮ ਕਰਦੇ ਹੋਣ ਤੇ ਪਤਾ ਲੱਗ ਜਾਵੇ ਵੀ ਇਹ ਮੇਰਾ ਪ੍ਰੇਮ ਕਰਨ ਵਾਲਾ ਮੈਨੂੰ ਇਸ ਤਰ੍ਹਾਂ ਕਹਿ ਰਿਹਾ ਹੈ, ਜਾਨ ਦੇਣ ਲਈ ਕਹਿ ਰਿਹਾ ਹੈ, ਮੇਰਾ ਆਪਣੇ ਪਿਆਰੇ ਦੇ ਨਾਲ ਵਿਛੋੜਾ ਹੋ ਰਿਹਾ ਹੈ, ਉਹ ਤੇ ਥੋੜੇ ਸਮੇਂ ਦੇ ਵਿੱਚ ਜਾਣਦੇ ਸਾਰ ਹੀ ਉਹ ਉਸੇ ਵੇਲੇ ਸਰੀਰ ਛੱਡ ਦਿੰਦੇ ਆ ਜਿਹੜੇ ਜਿਨ੍ਹਾਂ ਦੀ ਆਪਣੇ ਪਿਆਰੇ ਦੇ ਨਾਲ ਪ੍ਰੀਤੀ ਹੈ। ਜਿਸ ਪਿਆਰੇ ਸੇ ਨੇਹ ਹੋ ਕਿਸ ਆਗਿਆ ਮਰ ਚੱਲੀ ਹੈ, ਜਿਹਦੇ ਨਾਲ ਪ੍ਰੇਮ ਹੋਵੇ ਨਾ, ਗੁਰੂ ਅੰਗਦ ਦੇਵ ਮਹਾਰਾਜ ਜੀ ਬਚਨ ਕਰਦੇ ਆ, ਭਾਈ ਉਹਦੇ ਦੇ ਅੱਗੇ ਖਲੋ ਖਲੋ ਕੇ ਮਰ ਜਾਣਾ ਚਾਹੀਦਾ ਵੀ ਪਹਿਲਾਂ ਮੈਂ ਮਰਨਾ ਹੈ, ਅਤੇ ਇਹਦੇ ਹੈਣ ਮਿਰਲੇ ਨਾ ਹੀ ਘਣੇ ਇਹੋ ਜਿਹੇ ਸਾਡੇ ਵਰਗੇ ਦੇ ਕਹਿੰਦੇ ਜਿਹੜਾ ਮਰਦਾ ਉਹਨੂੰ ਮਰਨ ਦੇ, ਮੈਨੂੰ ਵੀ ਲੋੜ ਮਰਨ ਦੀ? ਗੁਰੂ ਦੇ ਨਿਮਿਤ ਸੀਸ ਦੇਣ ਵਾਲੇ ਇਹਦੇ ਗੁਰੂ ਦੇ ਸਿੱਖ ਹੀ ਆ ਵਿਰਲੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹੈ ਪਹਿਲਾਂ ਗੁਰੂ ਦੇ ਚਰਨਾਂ ਵਿੱਚ, ਉਹ ਸਿੱਖ ਗੁਰੂ ਦੇ ਪਿਆਰੇ ਆਪਣੀ ਜਾਨ ਦਿੰਦੇ ਹੈ। ਜਿਵੇਂ ਇਹ ਕਹਿੰਦੇ ਹੈ ਪ੍ਰਮਾਣ, ਜਿਵੇਂ ਸੱਤ ਵਾਰ ਦੀ ਇਸਤਰੀ ਆਪਣੇ ਪਤੀ ਦੇ ਪ੍ਰੇਮ ਵਿੱਚ ਜਿਹੜੀ ਇਕੱਠੀ ਇੱਕਦਮ ਇੱਕ ਸਾਰ ਇੱਕ ਰਸ ਰਹਿੰਦੀ ਹੈ, ਜਿਸ ਦਿਨ ਉਹਨੂੰ ਪਤਾ ਲੱਗ ਜਾਵੇ ਵੀ ਮੇਰਾ ਪਤੀ ਮਰ ਗਿਆ ਹੈ, ਉਹ ਆਪਣੀ ਪਤੀ ਦੇ ਚਿਖਾ ਦੇ ਉੱਤੇ ਸੜ ਕੇ ਮਰ ਜਾਂਦੀ ਹੈ। ਕਹਿੰਦੀ ਹੈ ਮੇਰਾ ਪਤੀ ਨਹੀਂ ਰਿਹਾ, ਮੇਰਾ ਜੀਣਾ ਕੀ ਹੈ, ਮੈਂ ਕੀ ਕਰਨਾ ਦੁਨੀਆਂ ਦੇ ਵਿੱਚ? ਗੁਰਬਾਣੀ ਦਾ ਬਚਨ ਹੈ, ਸਤੀਆ ਇਹ ਨਾ ਆਖੀਅਨ ਜੋ ਮੜਿਆ ਲੱਗ ਜਲਾਨ, ਸਤ ਨਾਨਕ ਸਤੀਆ ਆਖੀਅਨ ਜੇ ਬਿਰਹ ਚੋਟ ਮਰਨ। ਉਹਨਾਂ ਨੂੰ ਭਾਈ ਇਸਤਰੀਆਂ ਨਹੀਂ ਆਖਿਆ ਜਾਂਦਾ ਸੱਤ ਵਾਰ ਦੀ, ਉਹ ਸਦੀਆਂ ਨਹੀਂ ਹੁੰਦੀਆਂ ਚਿਖਾ ਦੇ ਸੜਨ ਵਾਲੀਆਂ, ਜਿਹੜੀਆਂ ਮੜੀਆਂ ਦੇ ਉੱਤੇ ਸੜ ਕੇ ਮਰ ਜਾਂਦੀਆਂ, ਭਾਵ ਵੀ ਸਾਰੀ ਉਮਰ ਦੇ ਪਤੀ ਨੂੰ ਪੁੱਛਿਆ ਕੋਈ ਨਾ, ਪਾਣੀ ਮੰਗਿਆ ਅਤੇ ਪਾਣੀ ਦਿੱਤਾ ਕੋਈ ਨਾ, ਪੁੱਠਾ ਸਿੱਧਾ ਬੋਲੀਆਂ, ਗਾਲਾਂ ਕੱਢੀਆਂ, ਪਤੀ ਦੀ ਸਾਰ ਨਹੀਂ ਪਤਾ ਵੀ ਪਤੀ ਮੇਰਾ ਆਇਆ ਹੈ, ਸਿਰ ਕੱਜਣਾ ਹੈ, ਉਹਦੇ ਹੁਕਮ 'ਚ ਰਹਿਣਾ ਹੈ, ਅੱਗੇ ਬੋਲਣਾ ਨਹੀਂ ਹੈ, ਸਾਰੀ ਉਮਰ ਦੀ ਗੱਲ ਮੰਨੀ ਨਾ, ਜਿਸ ਦਿਨ ਉਹ ਮਰ ਜਾਵੇ ਅਤੇ ਚਿਖਾ ਦੇ ਚੜ੍ਹ ਚੜ੍ਹ ਲੋਕਾਂ ਨੂੰ ਦਿਖਾਵੇ ਵੀ ਮੈਂ ਮਰ ਚੱਲੀ, ਮੇਰਾ ਪਤੀ ਮਰ ਚੱਲਿਆ ਹੈ, ਮੈਂ ਵੀ ਨਹੀਂ ਰਹਿਣਾ ਹੈ। ਮਹਾਰਾਜ ਕਹਿੰਦੇ ਉਹਨੂੰ ਸਤੀਆਂ ਨਹੀਂ ਕਹਿੰਦੇ, ਉਹਦੇ ਵਿਭਚਾਰ ਨੇ ਇਸਤਰੀਆਂ ਹੈ, ਨਾਨਕ ਸਤੀਆਂ ਆਖੀਆਂ ਨੇ ਜੇ ਬਿਰਹ ਚੋਟ ਮਰਨ, ਉਹ ਸਤੀਆਂ ਆਖੀਆਂ ਜਾਂਦੀਆਂ, ਉਹ ਸੱਤ ਵਾਰ ਦੀ ਇਸਤਰੀਆਂ ਕਹੀਆਂ ਜਾਂਦੀਆਂ ਜਿਨ੍ਹਾਂ ਦੇ ਪਤੀ ਦੂਰ ਜਲ ਜਾਣ ਅਤੇ ਵਿਛੋੜੇ ਵਿੱਚ ਉਹ ਮਰਦੀਆਂ ਜਾਣ, ਕਿਤੇ ਚੇਤਨਾ ਲੱਗੇ ਉਹਨਾਂ ਦਾ, ਉਹ ਇਸਤਰੀਆਂ ਧੰਨ ਹਨ, ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਦੁਨੀਆਂ ਦੇ ਵਿੱਚ ਭਾਈ ਲੋਕ ਦੇ ਬਹੁਤ ਆਏ ਹੈ, ਚੰਗਾ ਖਾਂਦੇ, ਚੰਗਾ ਹਟਾਉਂਦੇ, ਚੰਗਾ ਪਾਉਂਦੇ, ਘਰ ਬਣਾਏ ਹੋਏ ਆ, ਇੰਨੀਆਂ ਪੜ੍ਹਾਈਆਂ ਕੀਤੀਆਂ ਹੋਈਆਂ, ਉਹ ਪਰ ਕਿਸ ਕੰਮ ਹੈ ਜਿਹੜੀਆਂ ਆਪਣੇ ਪਿਆਰੇ ਦੇ ਵਾਸਤੇ ਮਰ ਨਹੀਂ ਸਕਦੀਆਂ ਰੂਹਾਂ।
ਕਬੀਰ ਜਿਸ ਮਰਨੇ ਤੇ ਜਗ ਡਰੇ।
ਭਗਤ ਕਬੀਰ ਜੀ ਕਹਿੰਦੇ ਹੈ ਦੁਨੀਆਂ ਦੇ ਲੋਕੋ, ਹੇ ਸੰਤ ਜਨੋ, ਮੈਂ ਕਹਿੰਦਾ ਜਿਸ ਜਗ ਤੋਂ, ਜਿਸ ਮਰਨ ਤੋਂ ਲੋਕ ਡਰਦੇ ਹੈ, ਲੋਕ ਮੌਤ ਦੀ ਗੱਲ ਸੁਣਦੇ ਕਈ ਲੋਕਾਂ ਨੂੰ ਕੰਬਣੀ ਛਿੜ ਜਾਂਦੀ ਹੈ, ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ। ਕਈ ਇਹੋ ਜਿਹੇ ਲੋਕ ਹਨ, ਉਹ ਕੋਈ ਕਹਿ ਦੇ ਨਾ ਵੀ ਜੀ ਫਲਾਣਾ ਮਰ ਗਿਆ, ਉਹਨੂੰ ਕਹਿਣਗੇ ਤੂੰ ਚੁੱਪ ਕਰ ਬਲਛਣਿਆ, ਕੋਈ ਚਾਈ ਦੀ ਗੱਲ ਕਰ। ਉਹ ਇੰਨੇ ਕਪੱਤੇ ਲੋਕ, ਉਹ ਕਿਸੇ ਦੇ ਮਰੇ ਦਾ ਸੁਣ ਕੇ ਵੀ ਉਹਨੂੰ ਡਰ ਲੱਗਦਾ ਹੈ। ਭਗਤ ਜੀ ਮਹਾਰਾਜ ਕਹਿੰਦੇ ਹੈ ਉਹ ਭਾਈ ਜਿਸ ਜੱਗ, ਜਿਸ ਮਰਨੇ ਤੋਂ ਦੁਨੀਆਂ ਦੇ ਲੋਕ ਕੰਬਣੀ ਛੇੜ ਦੀ ਡਰਦੇ ਹਨ।
ਮੇਰੇ ਮਨ ਆਨੰਦ,
ਉਹ ਲਾੜੀ ਮੌਤ ਨੂੰ ਵਿਆਉਣ ਦੇ ਵਿੱਚ ਮੇਰੇ ਮਨ ਦੇ ਵਿੱਚ ਤੇ ਆਨੰਦ ਹੈ, ਖੁਸ਼ੀ ਹੈ ਵੀ ਮੈਂ ਮਰ ਜਾਵਾਂ।
ਮਰਨੇ ਹੀ ਤੇ ਪਾਈਏ,
ਕਿਉਂਕਿ ਜਦੋਂ ਮਰ ਜਾਈਏ ਹੇ ਭਾਈ, ਜਦੋਂ ਜੀਂਦੇ ਜੀ ਆਪਣੇ ਆਪ ਨੂੰ ਮਾਰ ਲਈਏ,
ਪੂਰਨ ਪਰਮਾਨੰਦ,
ਉਹ ਪੂਰਨ ਪਰਮਾਨੰਦ ਮਹਾਨ ਆਨੰਦ ਜਿਹੜਾ ਹੈ ਨਾ, ਉਹ ਬਣ ਆਉਂਦਾ ਹੈ, ਉਹ ਸੁੱਖ ਬਣ ਆਉਂਦਾ ਹੈ ਜੇ ਜੀਂਦੇ ਜੀ ਮਰ ਜਾਈਏ ਤੇ। ਇਹੋ ਜਿਹਾ ਮਰਨਾ ਕਹਿੰਦੇ ਮੈਂ ਸਦਾ ਹੀ ਮੰਗਦਾ। ਭਗਤ ਜੀ ਕਹਿੰਦੇ ਹੈ ਇਹ ਜਿਵੇਂ ਗੁਰੂ ਜੀ ਦਾ ਬਚਨ ਹੈ, ਭਗਤ ਮਹਾਰਾਜ ਜੀ ਦੀ ਬਾਣੀ ਵਿੱਚ ਹੀ ਬਚਨ ਆਉਂਦੇ ਹੈ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਵੋ ਜੇ ਬਹੁਰ ਨਾ ਰਵਣਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਹੇ ਦੁਨੀਆਂ ਦੇ ਲੋਕੋ, ਉਹ ਗੁਰੂ ਕਰੋ, ਉਹ ਗੁਰੂ ਦੀ ਮੱਤ ਲਓ, ਜਿਹੜੇ ਗੁਰੂ ਨੂੰ ਇੱਕ ਵਾਰ ਕਰ ਲਈਏ, ਮੰਨ ਲਈਏ, ਫਿਰ ਗੁਰੂ ਨਾ ਧਾਰਨ ਕਰਨਾ ਪਵੇ। ਅੰਨੇ ਗੁਰੂ ਵੱਲ ਨਾ ਜਾਓ ਵੀ ਜਿਹਨੂੰ ਕੋਈ ਪਤਾ ਨਹੀਂ ਹੈ, ਅਗਲੇ ਬੰਨੇ ਗਤੀ ਨਹੀਂ ਕਰਾ ਸਕਦਾ। ਅੱਜ ਕੱਲ੍ਹ ਇੰਨੇ ਸਤਿਗੁਰੂ ਬਣੇ ਹੋਏ, ਸਾਡੇ ਲੋਕ ਉੱਥੇ ਜਾਂਦੇ ਆ, ਸਤਸੰਗ ਕਰਦੇ ਆ ਦਿਨਾਂ ਦੇ ਉੱਤੇ, ਅਤੇ ਗੁਰਦੁਆਰੇ ਉਹਨਾਂ ਦਾ ਆਉਣਾ ਜਾਣਾ ਕੋਈ ਨਹੀਂ ਹੈ, ਸਿਰ 'ਤੇ ਦਸਤਾਰ ਹੈ, ਕਈਆਂ ਨੇ ਤਾਂ ਗਾਦਰੇ ਵੀ ਪਾਏ ਹੋਏ ਆ, ਇਹੋ ਜਿਹੀ ਲੋਕਾਂ ਦੀ ਹਾਲਤ ਹੈ। ਭਗਤ ਜੀ ਮਹਾਰਾਜ ਕਹਿੰਦੇ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਉਹ ਗੁਰੂ ਕਰ ਲਓ ਭਾਈ, ਉਹ ਗੁਰ ਦੀ ਸ਼ਰਨ ਪੈ ਜਾਓ, ਜਿਹੜਾ ਫਿਰ ਨਾ ਗੁਰੂ ਵੇਖਣਾ ਪਵੇ ਦੂਜਾ। ਸੋ ਪਦ ਰਵੋ ਜੇ ਬਹੁਰ ਨਾ ਰਵਣਾ, ਉਹ ਪਦ ਨੂੰ ਰਵੋ, ਉਹ ਪਦਵੀ ਨੂੰ ਮਾਣ, ਉਹ ਟਿਕਾਣੇ ਨੂੰ ਮਾਣ, ਉਹ ਅਹੁਦੇ ਨੂੰ ਮਾਣ, ਜਿਹੜਾ ਦੂਜਾ ਇਹ ਅਹੁਦਾ ਉਹ ਹੈ ਜਿਹੜੇ ਅਹੁਦੇ ਤੋਂ ਕਦੀ ਖਿਸਕੀਏ ਨਾ, ਉਹ ਅਹੁਦੇ ਨੂੰ ਤੂੰ ਮਾਣ ਭਾਈ। ਦੁਨੀਆਂ ਦੇ ਅਹੁਦੇ ਲੈ ਕੇ ਫਿਰ ਖਿਸਕ ਜਾਵੇਗਾ ਤਾਂ ਕੀ ਫਾਇਦਾ ਹੈ, 5 ਸਾਲ ਤੂੰ ਹੈ, 5 ਸਾਲ ਦੂਜਾ ਹੈ। ਉਹ ਪਦਵੀ ਲੈ ਜਿਹੜੀ ਪਦਵੀ ਕਦੀ ਖਿਸਕਣੀ ਨਹੀਂ ਹੈ। ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਉਹ ਧਿਆਨ ਧਰ ਜਿਹੜਾ ਉਹ ਧਿਆਤਾ ਧਿਆਨ ਗੇ, ਧਿਆਤਾ ਧਿਆਨ ਤੇ ਜਿਹੜਾ ਜਿਹਦੇ ਵਿੱਚ ਧੇ ਜੋ ਪਰਮੇਸ਼ਰ ਹੈ ਉਹਦੇ ਵਿੱਚ ਧਿਆਨ ਧਰ ਦੀਏ, ਬਾਅਦ ਵਿੱਚ ਧਿਆਨ ਕਿਤੇ ਨਿਕਲੇ ਨਾ, ਐਸਾ ਆਨੰਦ ਬਣਿਆ ਰਹੇ, ਉਹ ਧਿਆਨ ਧਰ। ਇਸ ਕਰਕੇ ਐਸੇ ਮਰੋ ਜੇ ਬਹੁਰ ਨਾ ਮਰਨਾ, ਹੇ ਭਾਈ ਐਸਾ ਤੂੰ ਮਰ ਜਾ ਇੱਕ ਵਾਰ, ਐਸੀ ਤੂੰ ਕਰਨੀ ਕਰ ਜਾ, ਤੈਨੂੰ ਦੁਬਾਰਾ ਨਾ ਮਰਨਾ ਪਵੇ, ਜੂਨਾਂ ਵਿੱਚ ਆ ਕੇ ਨਾ ਮਰਨਾ ਪਵੇ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਮਰਨ ਨੂੰ ਤਾਂ ਸਾਰਾ ਜੱਗ ਮਰਦਾ ਜਾ ਰਿਹਾ ਹੈ, ਪਰ ਦੁਨੀਆਂ ਦੇ ਲੋਕਾਂ ਨੇ ਭਗਤ ਜੀ ਕਹਿੰਦੇ ਮਰਨਾ ਜਾਣਿਆ ਹੀ ਨਹੀਂ ਹੈ। ਹੇ ਭਾਈ ਐਸਾ ਤੂੰ ਮਰ ਜਾ, ਦੂਜੀ ਵਾਰ ਤੈਨੂੰ ਮਰਨਾ ਨਾ ਪਵੇ, ਜੂਨਾਂ 'ਚ ਨਾ ਆਉਣਾ ਪਵੇ। ਉਹ ਕਹਿਣ ਲੱਗੇ ਜਿਹੜੇ ਫਕੀਰ ਸਨ, ਹੇ ਨਵਾਬ ਮੂਰਖ, ਤੂੰ ਸੰਤ ਨੂੰ ਮਰਵਾ ਰਿਹਾ ਹੈ, ਟੁੱਕ ਟੁੱਕ ਕਰਵਾ ਰਿਹਾ ਹੈ, ਵੇਖ ਮਨਸੂਰ ਹੋਇਆ ਹੈ। ਉਹ ਮਨਸੂਰ ਦੇ ਇੱਕ ਦੇ ਵਾਰ ਕਹਿੰਦੇ ਉਹ ਮਨਸੂਰ ਦੀ ਜਗਤ ਦੇ ਵਿੱਚ ਮਨਸੂਰ ਮਨਸੂਨ ਕਰਕੇ ਮਸ਼ਹੂਰ ਹੋ ਗਿਆ ਸੀ।
ਕੱਟੇ ਹੱਥ ਇੱਕ ਸੱਟ,
ਉਹਦੇ ਜਿਹੜੇ ਹੱਥ ਸੀ ਨਾ ਕਿ ਹਾਕਮ ਨੇ ਹੁਕਮ ਲਾ ਦਿੱਤਾ, ਕਿਉਂਕਿ ਉਹ ਮਨਸੂਰ ਜਿਹੜਾ ਸੀ ਉਹ ਅਦਵੈਤਵਾਦੀ ਸੀ, ਵੇਦਾਂਤ ਦਾ ਉਹ ਅਭਿਆਸੀ ਸੀ, ਉਹ ਕਰਦਾ ਸੀ ਅਨਲ ਹੱਕ ਅਨਲ ਹੱਕ, ਬਗਦਾਦ ਦੇ ਵਿੱਚ ਉਹ ਪ੍ਰਚਾਰ ਕਰਿਆ ਕਰੇ, ਲੋਕ ਉਹਦੇ ਬੜੇ ਚੇਲੇ ਬਣ ਗਏ। ਅਨਲ ਹੱਕ ਹੁੰਦਾ ਜਿਵੇਂ ਸ਼ਾਮ ਵੇਦ ਦਾ ਮਹਾਂਵਾਕ ਹੈ, ਅਹੰ ਬ੍ਰਹਮ ਆਸਮੀ, ਅਹੰ ਬ੍ਰਹਮ ਆਸਮੀ ਮਤਲਬ ਵੀ ਉਹ ਜੋ ਪਰ ਬ੍ਰਹਮ ਹੈ ਉਹ ਮੈਂ ਹਾਂ, ਅਨਲ ਹੱਕ ਉਹ ਜੋ ਰੱਬ ਹੈ ਉਹ ਮੈਂ ਹਾਂ। ਕਿਉਂਕਿ ਅਦਵੈਤਵਾਦ ਹੋਇਆ ਸੀ, ਉਹ ਪਰਮੇਸ਼ਰ ਨੂੰ ਸਾਖਿਅਤ ਕਰ ਲਿਆ ਸੀ, ਅਤੇ ਜਿਹੜੇ ਰੱਬ ਦੇ ਪਿਆਰੇ ਹੋ ਜਾਂਦੇ ਉਹਦੇ ਹਰ ਕਾ ਸੇਵਕ ਸੋ ਹਰ ਜਿਹਾ ਉਹਦਾ ਰੂਪ ਹੋ ਜਾਂਦੇ, ਉਹਦੇ ਸੱਚ ਕਹਿ ਰਹੇ ਹੁੰਦੇ ਆ। ਪਰ ਦੁਨੀਆ ਦੇ ਲੋਕਾਂ ਨੂੰ ਲੱਗਦਾ ਵੀ ਇਹ ਗਲਤ ਹੋ ਗਿਆ। ਉਹਦਾ ਪ੍ਰਚਾਰ ਵੇਖ ਕੇ ਚੇਲੇ ਬੜੇ ਬਣ ਗਏ, ਅਤੇ ਉਸ ਦੇ ਹਾਕਮ ਨੇ ਹੁਕਮ ਦੇ ਦਿੱਤਾ ਉਹਨੂੰ, ਅਤੇ ਕੀ ਕੀਤਾ ਵੀ ਇਹਦੇ ਦੋਵੇਂ ਹੱਥ ਕੱਢ ਦਿਉ। ਉਹਦੇ ਦੋਵੇਂ ਹੱਥ ਜਿਹੜੇ ਇੱਕੇ ਸੱਟ ਦੇ ਨਾਲ ਹੀ ਕੱਢ ਦਿੱਤੇ ਮਨਸੂਰ ਦੇ, ਅਤੇ ਜਗਤ ਦੇ ਵਿੱਚ ਮਸ਼ਹੂਰ ਹੋ ਗਿਆ ਵੀ ਮਨਸੂਰ ਤੇ ਧਨ ਹੈ, ਧਨ ਹੈ ਜਿਹਨੇ ਆਪਣੇ ਦੋਵੇਂ ਹੱਥ ਕਟਾਲੇ ਹਨ।
ਮਣੀ ਸਿੰਘ ਬੋ ਸੱਟ ਸਹੀ,
ਪਰ ਵੇਖ ਲਓ ਕਹਿੰਦੇ ਭਾਈ ਮਣੀ ਸਿੰਘ ਉਹ ਤੋਂ ਵੱਡਾ ਹੈ ਮਨਸੂਰ ਤੋਂ। ਮਣੀ ਉਹਨੇ ਦੇ ਇੱਕ ਸੱਟ ਸਹੀ ਅਤੇ ਦੋਵੇਂ ਹੱਥ ਵਡਾਲੇ ਆਂਦੇ, ਪਰ ਭਾਈ ਮਣੀ ਸਿੰਘ ਜੀ ਨੇ ਤੇ ਵੇਖ ਲਓ 12 ਟੋਕੇ ਉਂਗਲਾਂ ਅਤੇ 2 ਅੰਗੂਠਿਆਂ ਦੇ 14, 15 ਗੋਡ ਦੇ ਅਰਕ ਦੇ 16 ਅਤੇ 17 ਮੋਢੇ ਦੇ, 17 ਬਾਹਾਂ ਦੇ, ਲੱਤਾਂ ਟੰਗਾਂ ਦੇ ਵੱਖਰਾ, ਸੀਸ ਦੇ ਵੱਖਰਾ, ਇੰਨੇ ਸੱਟਾਂ ਸਹੀਆਂ ਭਾਈ ਮਣੀ ਸਿੰਘ ਨੇ। ਭਾਈ ਮਣੀ ਸਿੰਘ ਵੱਡੇ ਹਨ।
ਬੰਦ ਬੰਦ ਸਟਾਇਓ ਕੰਪ,
ਆਪਣਾ ਦੇ ਬੰਦ ਬੰਦ ਅੰਗ ਅੰਗ ਜੁਦਾ ਕਰਾ ਲਿਆ ਸਰੀਰ ਤੋਂ, ਭਾਈ ਧਨ ਹਨ ਭਾਈ ਮਣੀ ਸਿੰਘ ਜੀ।
ਸੂਲੀ ਰੱਖ ਰੱਖ ਦੇ ਕੋ ਮਤ,
ਸੂਲੀ ਰੇਖ, ਇੱਕ ਸੂਲੀ ਰੇਖ ਹੋਇਆ ਹੈ, ਉਹਨੂੰ ਸੂਲੀ ਤੇ ਟਾਂਗ ਦਿੱਤਾ ਸੀ, ਹੁਕਮ ਦਿੱਤਾ ਇਹਨੂੰ ਸੂਲੀ ਤੇ ਟਾਂਗ ਦਿਓ।
ਸੂਲੀ ਤੇ ਫਰਾਏ,
ਉਹਨੇ ਕਹਿੰਦੇ ਸੂਲੀ ਦੇ ਆਪਣੇ ਪੇਟ 'ਚ ਫਰਾ ਲਈ, ਪਰ ਉਹਨੇ ਆਪਣੀ ਦੇਹ ਰੱਖ ਲਈ, ਭਾਵ ਆਪਣੀ ਦੇਹ ਨਹੀਂ ਪਿਣਸਣ ਦਿੱਤੀ ਅਤੇ ਉਹ ਸੂਲੀ ਤੋਂ ਰਹਿ ਗਿਆ। ਕਿਉਂਕਿ ਉਹ 'ਚ ਸ਼ਕਤੀ ਸੀ, ਅਭਿਆਸ ਦੇ ਨਾਲ ਉਹਨੇ ਆਪਣੇ ਸਵਾਸ ਜਿਹੜੇ ਤਾਂ ਜਿਹੜਾ ਵਾਲੇ ਸਰੀਰ ਉਹਦਾ ਟੰਗਿਆ ਰਿਹਾ, ਜਾਨ ਨਾ ਉਹਦੀ ਨਿਕਲੀ, ਪਰ ਸੂਲੀ ਉਹਦੇ ਫਿਰ ਗਈ ਪੇਟ ਦੇ ਵਿੱਚ। ਉਹ ਕਹਿੰਦੇ ਸਿੱਲ ਲਿਖੀ ਹੋਇਆ ਹੈ, ਉਹਨੂੰ ਸੂਲੀ ਦੇ ਉੱਤੇ ਚਾੜ ਦਿੱਤਾ, ਪਰ ਉਹਨੇ ਵੀ ਆਪਣਾ ਸਰੀਰ ਰੱਖ ਲਿਆ ਸੀ ਅਤੇ ਜਿਹੜੀ ਸੂਲੀ ਫਰਾਲੀ ਸੀ ਮਰਿਆ ਨਹੀਂ ਸੀ।
ਸੋਈ ਇਹ ਇਨਨਾ ਰੱਖੀ,
ਕਹਿੰਦੇ ਪਰ ਵੇਖ ਲਓ ਭਾਈ ਮਣੀ ਸਿੰਘ ਕਿਉਂ ਤੰਨ ਹਨ, ਇਹਨਾਂ ਨੇ ਤੇ ਵੇਖ ਲਓ ਦੇਹ ਵੀ ਨਹੀਂ ਰੱਖੀ ਆਪਣੀ, ਬੰਦ ਬੰਦ ਹੀ ਕਟਾ ਛੱਡਿਆ ਹੈ। ਇਸ ਕਰਕੇ ਭਾਈ ਮਣੀ ਸਿੰਘ ਜੀ ਇਹਨਾਂ ਬਹੁਤ ਹੀ ਮਹਾਨ ਹਨ, ਬਹੁਤ ਇਹਨਾਂ ਦੀ ਵਡਿਆਈ ਭਾਈ ਕੋਈ ਮੁੱਖੋਂ ਕਹਿ ਨਹੀਂ ਸਕਦਾ, ਉਹਨਾਂ ਦਾ ਕਿੰਨਾ ਪੁੰਨ ਹੈ ਅਸੀਂ ਕਹਿ ਸਕਦੇ ਹਾਂ, ਇਹ ਜ਼ਬਾਨ ਕਹਿ ਨਹੀਂ ਸਕਦੀ।
ਸੀਸ ਪਇਓ ਤਬ ਤੜ ਤੇ ਦੂਰ,
ਇਸ ਪ੍ਰਕਾਰ ਜਲਾਦ ਨੇ ਭਾਈ ਮਣੀ ਸਿੰਘ ਜੀ ਦੇ ਜਦੋਂ ਸੀਸ ਦੇ ਉੱਪਰ ਤਲਵਾਰ ਚਲਾਈ, ਸਾਧ ਸੰਗਤ ਜੀ ਸੀਸ ਧੜ ਤੋਂ ਜੁਦਾ ਹੋ ਗਿਆ।
ਰਹੀ ਸਿੱਖੀ ਸਿੰਘ ਸਾਬਤ ਸੂਰ,
ਭਾਈ ਮਣੀ ਸਿੰਘ ਜੀ ਉਹ ਜੋ ਸਿੱਖਾਂ ਦਾ ਬਚਨ ਸੀ ਨਾ ਵੀ ਹੇ ਸੱਚੇ ਪਾਤਸ਼ਾਹ ਕਲਗੀਧਰ ਪਿਤਾ, ਇਹ ਤੁਹਾਡਾ ਸਿੱਖ ਹੈ ਭਾਈ ਮਣੀ ਸਿੰਘ, ਤੇ ਕਿਰਪਾ ਕਰਿਓ ਵੀ ਇਹਦਾ ਜਿਹੜੀ ਸਿੱਖੀ ਸਾਬਤ ਰਹਿ ਜੇ, ਸਵਾਸਾਂ ਨਾਲ ਨਿਭ ਜੇ। ਉਹ ਸਿੱਖੀ ਭਾਈ ਮਣੀ ਸਿੰਘ ਦੀ ਸਾਬਤ ਰਹਿ ਗਈ, ਸਵਾਸਾਂ ਨਾਲ ਨਿਭ ਗਈ। ਜਗਤ ਦੇ ਵਿੱਚ ਤੇ ਹੈ ਹੈ ਕਾਰ ਮੱਚ ਗਈ, ਲਾਹੌਰ ਦੇ ਵਿੱਚ ਲੋਕ ਹਾਏ ਹਾਏ ਤੋਬਾ ਤੋਬਾ, ਕਈ ਕਹਿਣ ਧਨ ਹੈ, ਧਨ ਹੈ ਗੁਰੂ ਦੇ ਸਿੱਖ, ਧਨ ਗੁਰੂ ਦੇ ਸਿੱਖਾਂ ਦੀ ਸਿੱਖੀ, ਜਿਨ੍ਹਾਂ ਨੇ ਐਸਾ ਸਿਦਕ ਕਮਾਇਆ, ਗੁਰਸਿੱਖ ਲੰਘੇ ਪਰਮ ਪਿਰਮ ਪਿਆਲਾ, ਵੀ ਗੁਰੂ ਦੇ ਸਿੱਖ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਲੰਘ ਜਾਂਦੇ, ਧਨ ਹਨ ਉਹ। ਕਈਆਂ ਨੇ ਹਾਏ ਹਾਏ ਕੀਤਾ, ਕਈਆਂ ਨੇ ਤੋਬਾ ਤੋਬਾ ਕੀਤਾ, ਕਈਆਂ ਦੀਆਂ ਅੱਖਾਂ ਮਿਟ ਗਈਆਂ, ਕਈ ਵਿਚਾਰੇ ਭੱਜ ਗਏ, ਕਈ ਦੇ ਗਸ਼ ਖਾ ਕੇ ਡਿੱਗੇ, ਦੁਨੀਆ ਦੇ ਵਿੱਚ ਤੁਰਕਾਂ ਨੂੰ ਲਾਹਨਤਾਂ ਪਾਈਆਂ, ਸਿੱਖਾਂ ਦੀ ਜੈ ਜੈਕਾਰ ਹੋਈ।
ਜੈ ਜੈਕਾਰ ਸਿੱਖਣ ਮਨ ਠਿਓ,
ਇੱਧਰ ਸਿੱਖਾਂ ਦੇ ਮਨ 'ਚ ਦੇ ਜੈ ਜੈਕਾਰਾਂ ਹੋ ਗਈਆਂ, ਹੈ ਹੈ ਸਭ ਜਗ ਭਇਓ ਜੈ 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 ਸੁਰ ਲੋਕ, ਸਿੱਖਾਂ ਦੇ ਮਨ 'ਚ ਜੈ ਜੈਕਾਰ ਹੋ ਗਈ, ਹੇ ਭਾਈ ਮਣੀ ਸਿੰਘ ਤੁਹਾਡੀ ਜੈ ਹੋਵੇ, ਹੇ ਭਾਈ ਮਣੀ ਸਿੰਘ ਤੁਹਾਡੀ ਫਤਿਹ ਹੋਵੇ, ਹੇ ਭਾਈ ਮਣੀ ਸਿੰਘ ਤੁਹਾਡੀ ਜੈ ਜੈਕਾਰ ਹੋਵੇ, ਸਿੱਖ ਦੇ ਮਨੋ ਇੱਦਾਂ ਹੀ ਕਹਿ ਰਹੇ ਸਨ।
ਸਾਬਤ ਸਿੱਖੀ ਸਿੱਖ ਕੀ ਰਹੀ,
ਇਸ ਪ੍ਰਕਾਰ ਭਾਈ ਗੁਰੂ ਦੇ ਸਿੱਖਾਂ ਦੀ ਜਿਹੜੀ ਸਿੱਖੀ ਹੈ ਨਾ, ਸੇਵਕ ਕੀ ਓੜਕ ਨਿਭੀ ਪ੍ਰੀਤ, ਇਹ ਗੁਰੂ ਦੀ ਕਿਰਪਾ ਦੇ ਨਾਲ ਓੜਕ ਜਿਹੜੀ ਨਾ ਮੁੱਢ ਤੱਕ ਪ੍ਰੀਤੀ ਨਿਭ ਗਈ।
ਸਰਾਪ ਸਿੱਖਣ ਕੋ ਤੋ ਭਇਓ ਸਹੀ,
ਜਿਹੜਾ ਸਿੱਖਾਂ ਨੇ ਬਚਨ ਦੇ ਕਹੇ ਸਨ ਨਾ ਵੀ ਭਾਈ ਮਣੀ ਸਿੰਘ ਦਾ ਬੰਦ ਬੰਦ ਕੱਟਿਆ ਜਾਵੇ, ਉਹ ਬਚਨ ਪੂਰੇ ਹੋ ਗਏ।
ਭਇਓ ਸ਼ਹੀਦ, ਜਿੱਦਣ ਮੈਂ ਸਰਦਾਰ।
ਇਸ ਪ੍ਰਕਾਰ ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਸ਼ਹੀਦਾਂ ਦੇ ਸਰਦਾਰ, ਇਸ ਦੁਨੀਆਂ ਵਿੱਚ ਵੀ ਉਹ ਸੱਚਖੰਡ ਦੇ ਵਿੱਚ ਵੀ ਭਾਈ ਮਨੀ ਸਿੰਘ ਜੀ ਸਰਦਾਰ ਕਹਾਏ ਵੱਡੇ ਬਣੇ ਹਨ।
ਸਾਹਿਬ ਜਾਤਨ ਟਿਕ ਡਿਊਟੀਦਾਰ।
ਤੇ ਭਾਈ ਮਨੀ ਸਿੰਘ ਦੀ ਸੇਵਾ ਕਿੱਥੇ ਲੱਗੀ ਹੈ? ਸੱਚਖੰਡ ਦੇ ਵਿੱਚ ਜਿੱਥੇ ਸਾਹਿਬਜ਼ਾਦੇ ਨੇ ਸ਼ਹੀਦੀ ਦੇ ਕੇ, ਜਿੱਥੇ ਸਾਹਿਬਜ਼ਾਦੇ ਦਾ ਨਿਵਾਸ ਹੈ ਨਾ ਸੱਚਖੰਡ ਧਾਮ 'ਚ, ਉਹ ਸੱਚੇ ਘਰ ਦੇ ਵਿੱਚ ਜਿੱਥੇ ਸੱਚਖੰਡ ਵੱਸਿਆ ਨਿਰੰਕਾਰ ਪਰਮੇਸ਼ਰ ਵੱਸਦਾ ਹੈ, ਉਹਦੇ ਅੱਗੇ ਸਭ ਤੋਂ ਅੱਗੇ ਜਿੱਥੇ ਸਾਹਿਬਜ਼ਾਦੇ ਜਿਸ ਸਥਾਨ 'ਤੇ ਰਹਿੰਦੇ ਆ ਉਹ ਦਰਵਾਜ਼ੇ ਦੇ ਅੱਗੇ ਭਾਈ ਮਨੀ ਸਿੰਘ ਜੀ ਡਿਉੜੀਦਾਰ ਹਨ, ਸਭ ਤੋਂ ਅੱਗੇ ਇਹਨਾਂ ਦੀ ਸੇਵਾ ਹੈ, ਮਹਾਨ ਸਰਦਾਰ ਹਨ।
ਮਨੀ ਸਿੰਘ ਯੋ ਸਾਕੋ ਕੀਓ।
ਇਸ ਪ੍ਰਕਾਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸਾਧ ਸੰਗਤ ਜੀ ਉਹ ਸਾਕਾ ਕੀਤਾ ਜਿਹੜਾ ਨਾ ਕਦੀ ਪਹਿਲਾਂ ਹੋਇਆ ਸੀ ਨਾ ਕਦੀ ਗਾਂਹੀ ਹੋਣਾ ਹੈ। ਬੰਦ ਬੰਦ ਨਾ ਕਿਸੇ ਨੇ ਪਹਿਲਾਂ ਕਟਾਇਆ ਸੀ ਨਾ ਹੀ ਕਿਸੇ ਨੇ ਕਟਾਉਣਾ ਹੈ।
ਸਹੀ 1794।
ਇਸ ਪ੍ਰਕਾਰ ਭਾਈ ਸਾਹਿਬ ਜੀ ਇੱਥੇ 1794 ਬਿਕਰਮੀ ਸੰਮਤ ਕਹਿੰਦੇ ਆ, ਜਿਹਦੇ ਹਿਸਾਬ ਦੇ ਨਾਲ 1738 ਸਾਲ ਬਣਦੀ ਹੈ। ਸ਼ਹੀਦ ਬਿਲਾਸ ਦੇ ਵਿੱਚ ਭਾਈ ਸਾਹਿਬ ਜੀ ਦਾ ਸ਼ਹੀਦੀ ਜਿਹੜਾ ਸਮਾਂ ਹੈ ਉਹ ਲਿਖਿਆ ਹੋਇਆ 1734, ਅਸਲ ਰੂਪ ਵਿੱਚ 1734 ਵਾਲਾ ਜਿਹੜਾ ਠੀਕ ਹੈ।
ਰਤਨ ਸਿੰਘ ਸੁਣ ਸਾਖੀ ਲਿਖੀ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਖਾਲਸਾ ਜੀ ਇਹ ਜਿਹੜੀ ਮੈਂ ਸਾਖੀ ਹੈ ਨਾ ਇਹ ਮੈਂ ਸੁਣ ਕੇ ਆਪਣੇ ਵੱਡਿਆਂ ਵਡੇਰਿਆਂ ਤੋਂ ਤਾਂ ਲਿਖੀ ਇਹ।
ਪਿਤਾ ਹਮਾਰੇ ਕਹੀ ਸੀ ਪਿਖੀ।
ਕਹਿੰਦੇ ਇਹ ਸਾਡੇ ਪਿਤਾ ਭਾਈ ਰਤਨ ਸਿੰਘ ਭੰਗੂ ਜੀ ਦੇ ਪਿਤਾ ਸਨ ਰਾਏ ਸਿੰਘ, ਉਹਨਾਂ ਦੇ ਪਿਤਾ ਸਨ ਭਾਈ ਮਹਤਾਬ ਸਿੰਘ ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਇਹਨਾਂ ਦੇ ਦਾਦਾ ਜੀ ਲੱਗਦੇ ਸਨ ਭਾਈ ਰਤਨ ਸਿੰਘ ਭੰਗੂ ਜੀ ਦੇ, ਅਤੇ ਕਹਿੰਦੇ ਆ ਵੀ ਸਾਡੇ ਪਿਤਾ ਨੇ ਇਹ ਅੱਖੀ ਸਾਰਾ ਕੌਤਕ ਵੇਖਿਆ ਹੈ, ਜਿਹੜਾ ਕੌਤਕ ਵੇਖਿਆ ਜਿਵੇਂ ਉਹਨਾਂ ਸੁਣਾਇਆ ਮੈਨੂੰ ਮੈਂ ਉਸੇ ਤਰ੍ਹਾਂ ਸਾਧ ਸੰਗਤ ਜੀ ਲਿਖਿਆ ਹੈ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਭਾਈ ਮਨੀ ਸਿੰਘ ਜੀ ਜੋ ਸਨ ਜਿਨ੍ਹਾਂ ਨੇ ਇੰਨੀ ਗੁਰੂ ਘਰ ਦੀ ਸੇਵਾ ਕੀਤੀ, 7ਵੇਂ ਪਾਤਸ਼ਾਹ ਸਮੇਂ ਆਏ, ਕਿਉਂਕਿ ਇਹਨਾਂ ਦਾ ਜਿਹੜਾ ਜਨਮ ਸੀ 1644 ਈਸਵੀ 'ਚ ਹੋਇਆ ਅਤੇ 1638 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜੇ ਜੋਤੀ ਜੋਤ ਸਮਾਏ, 6 ਸਾਲ ਬਾਅਦ ਗੁਰੂ ਹਰਿਰਾਇ ਮਹਾਰਾਜ ਜੀ ਦੀ ਹਜ਼ੂਰੀ ਸ਼੍ਰੀ ਕਰਤਾਰਪੁਰ ਸਾਹਿਬ ਭਾਈ ਮਨੀ ਸਿੰਘ ਜੀ ਆਏ, ਉਦੋਂ ਇਹਨਾਂ ਦੀ ਉਮਰ 13 ਸਾਲ ਦੀ ਸੀ। 15 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਹੋਈ। ਭਾਈ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਰਹੇ, ਜਦੋਂ ਦਿੱਲੀ ਗਏ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਉਦੋਂ ਵੀ ਭਾਈ ਮਨੀ ਸਿੰਘ ਜੀ ਨਾਲ ਗਏ। ਭਾਈ ਮਨੀ ਸਿੰਘ ਜੀ ਉੱਥੋਂ ਮਾਤਾ ਜੀ ਨਾਲ ਇਸੇ ਪ੍ਰਕਾਰ ਮਾਤਾ ਜੀ ਨੂੰ ਕਰਤਾਰਪੁਰ ਸਾਹਿਬ ਛੱਡ ਕੇ, ਜੋ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਮਾਤਾ ਜੀ ਸਨ, ਆਪ ਆ ਗਏ ਇੱਥੇ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਮਹਾਰਾਜ ਹਜ਼ੂਰੀ ਵਿੱਚ। ਗੁਰੂ ਤੇਗ ਬਹਾਦਰ ਜੀ ਨਾਲ ਗਏ ਸ਼੍ਰੀ ਅਨੰਦਪੁਰ ਸਾਹਿਬ, ਉੱਥੇ ਵੀ ਉਹਨਾਂ ਨੇ ਜਾ ਕੇ ਸੇਵਾ ਕੀਤੀ ਗੁਰੂ ਮਹਾਰਾਜ ਹਜ਼ੂਰੀ ਵਿੱਚ। ਸਤਿਗੁਰੂ ਜੀ ਦੇ ਦੀਵਾਨ ਰਹੇ, ਉੱਥੇ ਬੀੜਾਂ ਜਿਹੜੀਆਂ ਤਿਆਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਜਾਪ ਸਾਹਿਬ ਅਕਾਲ ਉਸਤਤ ਬਾਣੀਆਂ ਵੀ ਭਾਈ ਮਨੀ ਸਿੰਘ ਜੀ ਨੇ ਲਿਖੀਆਂ, ਜੋ ਸਤਿਗੁਰੂ ਜੀ ਨੇ ਪੌਂਡਾ ਸਾਹਿਬ ਉਚਾਰੀਆਂ ਸਨ। ਅਤੇ ਭਾਈ ਮਨੀ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸਤਿਗੁਰੂ ਜੀ ਨੇ, ਉਸ ਵਕਤ ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਨਾਲ ਹੀ ਸਨ ਜੰਗ ਦੇ ਵਿੱਚ। ਸ਼ਹੀਦ ਬਲਾਸ 'ਚ ਲਿਖਿਆ ਵੀ 2 ਜੰਗਾਂ ਭਾਈ ਮਨੀ ਸਿੰਘ ਜੀ ਨੇ ਪੌਂਡਾ ਸਾਹਿਬ ਵਿਖੇ ਕੀਤੀਆਂ ਹਨ, ਨਦੌਣ ਦੀ ਜੰਗ ਇੱਕ ਹੋਰ ਜੰਗ ਸੀ। ਅਤੇ ਭਾਈ ਮਨੀ ਸਿੰਘ ਜੀ ਨੇ ਇਸ ਪ੍ਰਕਾਰ ਜਦੋਂ ਕਿਲ੍ਹਾ ਛੱਡਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਭਾਈ ਮਨੀ ਸਿੰਘ ਜੀ ਤੋਂ ਸਰਸਾ ਨਦੀ 'ਤੇ ਬੜਾ ਵਿਖੜਾ ਸਮਾਂ ਬਣਿਆ, ਉਸ ਵਕਤ ਭਾਈ ਮਨੀ ਸਿੰਘ ਜੀ ਹੁਣਾਂ ਦੀ ਡਿਊਟੀ ਲਾਈ ਸੀ ਵੀ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ, ਗੁਰੂ ਜੀ ਵੱਲੋਂ ਹੁਕਮ ਹੋਇਆ ਵੀ ਤੁਸੀਂ ਦਿੱਲੀ ਚਲੇ ਜਾਓ। ਦਿੱਲੀ ਦੀ ਸੰਗਤ ਸੀ ਵਿੱਚ, ਜਿਹਦੇ ਵਿੱਚ ਭਾਈ ਜਵਾਹਰ ਸਿੰਘ ਨਾਮ ਕਰਕੇ ਆਇਆ ਹੈ, ਨਾਲ ਇਹ ਵੀ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਵੀ ਗਏ ਸਨ ਉਸ ਸਮੇਂ। ਇਹ ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਲੈ ਕਰਕੇ ਦਿੱਲੀ ਚਲੇ ਗਏ। ਇੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਸੀ ਸਮਾਂ ਕੱਟਦੇ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਦੇ ਨਾਲ ਮਿਲ ਕੇ ਜੰਗ ਕਰਦੇ ਹੋਏ ਮਾਛੀਵਾੜਾ ਲੰਘਦੇ ਮਾਲਵੇ ਤੋਂ ਅੱਗੇ ਤੋਂ ਅੱਗੇ ਜਾਂਦੇ ਹੋਏ ਸਤਿਗੁਰੂ ਜੀ ਪਹੁੰਚੇ ਮਾਲਵੇ ਧਰਤੀ ਬਠਿੰਡੇ ਵਿਖੇ, ਲੱਖੀ ਜੰਗਲ ਜਾ ਕੇ ਬਠਿੰਡੇ ਜਾ ਗਏ, ਜਦੋਂ ਜਿੱਥੇ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਹੈ, ਉੱਥੇ ਫਿਰ ਭਾਈ ਮਣੀ ਸਿੰਘ ਜੀ ਹੁਣੀ ਅਤੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਣੀ ਸਿੰਘ ਜੀ ਨਾਲ ਲੈ ਕੇ ਆਏ। ਜੋ ਬਾਬਾ ਦੀਪ ਸਿੰਘ ਜੀ ਸਨ ਉਹ ਤਾਂ ਥੋੜ੍ਹਾ ਹੀ ਸਮਾਂ ਰਹੇ ਅਤੇ ਮਾਤਾ ਜੀ ਖੁਸ਼ੀਆਂ ਲੈ ਕੇ ਆਪਣੇ ਪਿੰਡ ਪਹੂ ਪਿੰਡ ਆ ਗਏ। ਭਾਈ ਮਣੀ ਸਿੰਘ ਜੀ ਉਹਨਾਂ ਨੇ ਇੱਥੇ ਆ ਕੇ ਸਤਿਗੁਰੂ ਜੀ ਚਰਨਾਂ ਵਿੱਚ ਹਾਜ਼ਰ ਹੋਏ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਉਸ ਵਕਤ ਪੁੱਛਣ ਲੱਗੇ, ਸਤਿਗੁਰੂ ਜੀ ਸਾਡੇ ਸਾਹਿਬਜ਼ਾਦੇ ਕਿੱਥੇ ਹੈ? ਗੁਰੂ ਜੀ ਨੇ ਉਸ ਵਕਤ ਵਚਨ ਕੀਤਾ, ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀ ਸੁੱਤ ਚਾਰ, ਚਾਰ ਮੋਏ ਤੇ ਕਿਆ ਹੋਆ ਜੀਵਤ ਕਈ ਹਜ਼ਾਰ। ਵੀ ਦੱਸਿਆ ਵੀ ਸਾਹਿਬਜ਼ਾਦੇ ਤੇ ਸ਼ਹੀਦ ਹੋ ਗਏ ਹੈ, ਪਰ ਇਹ ਸੁੰਦਰ ਕੌਰ, ਇਹ ਸਾਹਿਬ ਕੌਰ, ਚਾਰ ਪੁੱਤਰ ਚਲੇ ਗਏ ਤੇ ਕੀ ਹੈ, ਹਜ਼ਾਰਾਂ ਹੀ ਵੇਖੋ ਸਾਡੇ ਸਾਹਮਣੇ ਹੈ, ਸਿੱਖਾਂ ਵੱਲ ਹੱਥ ਕਰਕੇ ਕਿਹਾ। ਅਤੇ ਜੋ ਗੁਰੂ ਮਹਾਰਾਜ ਅਨੰਦਪੁਰ ਸਾਹਿਬ, ਜਦੋਂ ਸਿੱਖ ਨੇ ਗਲਤ ਬਾਣੀ ਪੜ੍ਹੀ ਸੀ ਵੀ ਕਰਦੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ, ਗੁਰੂ ਜੀ ਨੇ ਉਹ ਸਿੱਖ ਨੂੰ ਕਿਹਾ ਵੀ ਭਾਈ ਉਹ ਸਿੱਖ ਕਹੋ ਸਿੱਖ ਨੂੰ, ਤਿੰਨ ਵਾਰੀ ਗੁਰੂ ਜੀ ਨੇ ਆਪ ਵਚਨ ਕਿਹਾ, ਗੁਰਸਿੱਖਾ ਬਾਣੀ ਸ਼ੁੱਧ ਪੜ੍ਹ, ਲਗਾਂ ਮਾਤਰਾ ਲਾ ਕੇ ਪੜ੍ਹ। ਸਿੱਖ ਨੇ ਗੌਰ ਨਾ ਕੀਤੀ, ਮਹਾਰਾਜ ਨੇ ਸਿੱਖ ਨੂੰ ਕਿਹਾ, ਸਿੱਖ ਨੇ ਜਾ ਕੇ ਉਹਦੇ ਜਾ ਕੇ ਦੋ ਤਿੰਨ ਜਿਹੜੇ ਤਮਾਚੇ ਮਾਰ ਦਿੱਤੇ। ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਲਾਠੀ ਮਾਰ ਦਿੱਤੀ। ਇਸ ਤਰ੍ਹਾਂ ਜੋ ਤਮਾਚੇ ਮਾਰੇ, ਉਹ ਸਿੱਖ ਉਦੋਂ ਤਾਂ ਬੋਲਿਆ ਕੋਈ ਨਾ। ਜਦੋਂ ਆਸਾ ਦੀ ਵਾਰ ਦੀ ਚੌਂਕੀ ਸਮਾਪਤ ਹੋਈ, ਉਹ ਕਹਿਣ ਲੱਗਾ ਹੱਥ ਜੋੜ ਕੇ ਸੰਗਤ ਵਿੱਚ, ਸੱਚਿਆ ਪਾਤਸ਼ਾਹ, ਫਲਾਣੇ ਫਲਾਣੇ ਸਿੱਖ ਨੇ ਮੈਨੂੰ ਬਾਣੀ ਪੜ੍ਹਨ 'ਚ ਬੇੜਾ ਮਾਰੀਆਂ ਹੈ, ਇਹ ਬੇਅਦਬੀ ਕੀਤੀ ਹੈ ਬਾਣੀ ਦੀ। ਗੁਰੂ ਜੀ ਕਹਿਣ ਲੱਗੇ, ਹੇ ਸਿੱਖਾ, ਜਿਹੜੀ ਤੂੰ ਸਾਡੀ ਬੇਅਦਬੀ ਕਰ ਰਿਹਾ ਹੈ, ਜਿਹੜੇ ਤੂੰ ਸਾਨੂੰ ਤਮਾਚੇ ਮਾਰੇ, ਉਹਨਾਂ ਦਾ ਕੌਣ ਹਿਸਾਬ ਦੇਵੇ? ਕਹਿਣ ਲੱਗਾ, ਮਹਾਰਾਜ ਜੀ ਮੈਂ ਕਦ ਤਮਾਚੇ ਮਾਰੇ ਹੈ? ਉਹਦਾ ਤਾਂ ਰੋਮ ਰੋਮ ਖੜਾ ਕੇ, ਗੁਰੂ ਜੀ ਨੂੰ ਮੈਂ ਕੀ ਕਹਿ ਕਰ ਦਿੱਤਾ ਹੈ? ਗੁਰੂ ਜੀ ਕਹਿਣ ਲੱਗੇ, ਭਾਈ ਤੂੰ ਬਾਣੀ ਪੜ੍ਹਦਾ ਸੀ, ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਵੀ ਤੁਕ ਤਾਂ ਹੈ ਵੀ ਕਰਤੇ ਕੀਮਤ ਕਰਤਾ ਜਾਣੇ ਕੈ ਜਾਣੇ ਗੁਰਸੂਰਾ, ਵੇਖ ਲਓ ਇੱਕ ਲਾਵਾਂ ਦਾ ਹੀ ਫਰਕ ਪਿਆ। ਉਹਦਾ ਅਰਥ ਹੁੰਦਾ ਵੀ ਕੈ ਜਾਣੇ ਗੁਰਸੂਰਾ, ਵੀ ਕਰਤੇ ਦੀ ਮਿੱਥ, ਪਰਮੇਸ਼ੁਰ ਦੀ ਮਿੱਥ ਮਰਿਆਦਾ ਜਾਂ ਤਾਂ ਉਹ ਪਰਮੇਸ਼ੁਰ ਆਪ ਜਾਣਦਾ, ਅਤੇ ਜਾਂ ਕੈ ਦਾ ਅਰਥ ਵੀ ਜਾਂ ਗੁਰੂ ਸੂਰੇ ਜਾਣਦੇ ਆ। ਅਤੇ ਜਦੋਂ ਲੱਗ ਗਿਆ ਕੇ, ਉੱਥੇ ਹੋ ਗਿਆ ਵੀ ਗੁਰੂ ਕੀ ਜਾਣਦੇ ਹੈ, ਇਹ ਤੂੰ ਭਾਈ ਸਾਡੇ ਅੰਗ ਕੱਟੇ, ਸਾਡੇ ਤੂੰ ਤਮਾਚੇ ਮਾਰੇ ਹੈ। ਉਹ ਸਿੱਖ ਦੇ ਉਸ ਵਕਤ ਗੁਰੂ ਚਰਨੀ ਢਹਿ ਪਿਆ, ਬੇਨਤੀ ਕੀਤੀ, ਸੱਚਿਆ ਪਾਤਸ਼ਾਹ ਭੁੱਲ ਹੋ ਗਈ, ਕਿਰਪਾ ਕਰੋ ਸਾਨੂੰ ਗੁਰਬਾਣੀ ਦਾ ਗਿਆਨ ਬਖਸ਼ੋ, ਜਿਸ ਕਰਕੇ ਮਹਾਰਾਜ ਸਾਨੂੰ ਪਤਾ ਲੱਗ ਸਕੇ ਵੀ ਗੁਰਬਾਣੀ ਦੇ ਅਰਥ ਕੀ ਹੈ, ਸਮਝ ਕੇ ਪੜ੍ਹ ਸਕੀਏ, ਸ਼ੁਭ ਸਾਨੂੰ ਜਿਹੜਾ ਉਚਾਰਨ ਸਿਖਾਓ। ਗੁਰੂ ਜੀ ਕਹਿਣ ਲੱਗੇ, ਭਾਈ ਹਲੇ ਜੰਗਾਂ ਯੁੱਧਾਂ ਦਾ ਵੇਲਾ ਆਉਣਾ ਹੈ, ਜੰਗਾਂ ਯੁੱਧਾਂ ਤੋਂ ਜਦੋਂ ਅਸੀਂ ਕਮਰ ਕਸਾ ਖੋਲ੍ਹਾਂਗੇ ਨਾ, ਉਦੋਂ ਅਸੀਂ ਤੁਹਾਨੂੰ ਇਹ ਗੁਰਬਾਣੀ ਦੇ ਅਰਥ ਪੜ੍ਹਾਵਾਂਗੇ। ਉਹ ਸਤਿਗੁਰੂ ਜੀ ਨੇ ਜਦੋਂ ਮਾਲਵੀ ਧਰਤੀ ਗਏ ਬਠਿੰਡੇ, ਦਮਦਮਾ ਸਾਹਿਬ ਗੁਰੂ ਵੀ ਕਾਂਸੀ ਜੀ ਨੂੰ ਕਹਿੰਦੇ ਹੈ, ਉੱਥੇ ਜਾ ਕਮਰ ਕਸਾ ਜਦੋਂ ਖੋਲ੍ਹਿਆ, ਸਿੱਖਾਂ ਨੇ ਬੇਨਤੀ ਕੀਤੀ, ਸੱਚਾ ਪਾਤਸ਼ਾਹ ਆਪ ਜੀ ਨੇ ਕਿਹਾ ਸੀ ਵੀ ਹੁਣ ਜਦੋਂ ਜੰਗਾਂ ਯੁੱਧਾਂ ਦਾ ਕਮਰ ਕਸਾ ਖੋਲ੍ਹਾਂਗੇ, ਉਸ ਵਕਤ ਗੁਰਬਾਣੀ ਦੇ ਅਰਥ ਪੜ੍ਹਾਵਾਂਗੇ, ਹੁਣ ਮਹਾਰਾਜ ਕਿਰਪਾ ਕਰੋ। ਅਤੇ ਉਸੇ ਉੱਥੇ ਹੀ ਦਿੱਲੀ ਤੋਂ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਣੀ ਸਿੰਘ ਜੀ ਆਏ ਸਨ। ਅਤੇ ਭਾਈ ਮਣੀ ਸਿੰਘ ਜੀ ਆ ਕੇ ਹਾਜ਼ਰ ਹੋ ਗਏ, ਅਤੇ ਗੁਰੂ ਜੀ ਨੇ ਉਸ ਵਕਤ ਸਿੱਖਾਂ ਦੀ ਬੇਨਤੀ ਸੁਣ ਕੇ ਕਿਹਾ ਵੀ ਭਾਈ ਜੋ ਧੀਰ ਮੱਲ ਹੈ, ਉਹਦੇ ਕੋਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਹੜੀ ਬੀੜ ਉਚਾਰ ਲਿਖੀ ਹੋਈ ਹੈ ਭਾਈ ਗੁਰਦਾਸ ਜੀ ਨੇ, ਉਹ ਉਹਨਾਂ ਕੋਲ ਉਹ ਲੈ ਆਓ। ਉਹ ਜਦੋਂ ਲੈਣ ਗਏ ਸਿੱਖ, ਇਸ ਤਰ੍ਹਾਂ ਆਉਂਦਾ ਵੀ ਪੰਜੀ ਸਿੰਘ ਗਏ ਹੈ। ਜਦੋਂ ਗਏ ਉਹ ਧੀਰ ਮੱਲੀਆ ਕਹਿਣ ਲੱਗਾ, ਕਰਤਾਰਪੁਰ ਸੀ ਇੱਥੇ, ਇਹ ਕਹਿਣ ਲੱਗਾ ਜੇ ਗੁਰੂ ਆਪਣੇ ਆਪ ਨੂੰ ਖਵਾਉਂਦੇ ਗੱਦੀ 'ਤੇ ਬੈਠੇ ਤਾਂ ਆਪਣੇ ਆਪ ਕਿਉਂ ਨਹੀਂ ਰਚ ਲੈਂਦੇ ਕੰਠ, ਸਾਡੇ ਕੋਲ ਕਾਹਨੂੰ ਮੰਗਦੇ, ਗੁਰੂ ਦੀ ਬਖਸ਼ਿਸ਼ ਕਾਹਨੂੰ ਖੋਂਦੇ ਹੈ? ਉਹ ਸਿੱਖਾਂ ਨੇ ਆ ਕੇ ਉਸੇ ਤਰ੍ਹਾਂ ਬੇਨਤੀ ਕਰ ਦਿੱਤੀ ਗੁਰੂ ਜੀ ਨੂੰ। ਗੁਰੂ ਜੀ ਨੇ ਵਿਚਾਰ ਕੀਤੀ ਵੀ ਜੇ ਅੱਜ ਅਸੀਂ ਬਾਣੀ ਨਾਲ ਉਚਾਰਨ ਕੀਤੀ, ਇਹ ਸਿੱਖ ਨਰਕਗਾਮੀ ਹੋਣਗੇ, ਵੀ ਗੁਰੂ 'ਚ ਕੋਈ ਸ਼ਕਤੀ ਨਹੀਂ ਹੈ ਤਾਂ ਇਹ ਬਾਣੀ ਨੂੰ ਉਚਾਰ ਸਕੇ। ਸੱਚੇ ਪਾਤਸ਼ਾਹ ਜੀ ਨੇ ਫਿਰ ਤੰਬੂ ਲਗਵਾਇਆ, ਉਹ ਬਾਣੀ ਆਰੰਭ ਸਤਿਗੁਰੂ ਜੀ ਨੇ ਕਰ ਦਿੱਤੀ। ਫਿਰ ਸਾਧ ਸੰਗਤ ਜੀ, ਸੰਪੂਰਨ ਜੋ ਬੀੜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਗੁਰੂ ਜੀ ਨੇ ਕੰਠ ਹੀ ਉਚਾਰੀ ਹੈ, ਫਿਰ ਕੋਈ ਫਿਰ ਉਤਾਰਾ ਨਹੀਂ ਲਿਆ ਹੈ, ਕੰਠ ਉਚਾਰੀ ਹੈ ਸਾਰੀ ਬਾਣੀ। ਕੰਠ ਬਾਣੀ ਜਦੋਂ ਉਚਾਰੀ, ਸਵੇਰੇ ਬਾਣੀ ਉਚਾਰਨੀ, ਅੰਮ੍ਰਿਤ ਵੇੜੇ ਬਾਣੀ ਦਾ ਉਚਾਰਨ ਕਰਨਾ, ਸਿੱਖਾਂ ਨੇ ਉਹ ਬਾਣੀ ਲਿਖਣੀ। ਭਾਈ ਮਣੀ ਸਿੰਘ ਦੀ ਸੇਵਾ ਲਾਈ, ਭਾਈ ਮਣੀ ਸਿੰਘ ਜੀ ਬਾਣੀ ਲਿਖਦੇ ਸਨ ਸਰੂਪ, ਅਤੇ ਬਾਬਾ ਦੀਪ ਸਿੰਘ ਜੀ ਦੇ ਕਲਮਾਂ ਅਤੇ ਸ਼ਾਹੀ ਦੀ ਡਿਊਟੀ ਲਾਈ, ਕਲਮਾਂ ਸ਼ਾਹੀ ਕਾਗਜ਼ ਦੇਣ ਦੀ ਡਿਊਟੀ ਲਾਈ ਸੀ ਬਾਬਾ ਦੀਪ ਸਿੰਘ ਜੀ ਦੀ, ਕਲਮਾਂ ਕੱਟਦੇ ਸਨ ਬਾਬਾ ਦੀਪ ਸਿੰਘ ਜੀ। ਭਾਈ ਮਣੀ ਸਿੰਘ ਜੀ ਫਿਰ ਸਰੂਪ ਲਿਖਿਆ ਕਰਨ, ਸਤਿਗੁਰੂ ਜੀ ਨੇ ਸਵੇਰੇ ਬਾਣੀ ਉਚਾਰਨੀ, ਉਹ ਲਿਖੀ ਜਾਣੀ, ਸ਼ਾਮ ਨੂੰ ਉਹਦੇ ਅਰਥ ਪੜ੍ਹਾਉਣੇ। ਉਹ ਜਦੋਂ ਅਰਥ ਪੜ੍ਹਾਉਣੇ, ਇਸ ਤਰ੍ਹਾਂ ਸਾਧ ਸੰਗਤ ਜੀ 9 ਮਹੀਨੇ ਅਤੇ ਕਈ ਕਹਿੰਦੇ ਵੀ 8 ਦਿਨ, ਉਹ ਕਿਸ ਅਨੁਮਾਨ ਨਾਲ ਵੀ ਮਹਾਰਾਜ ਜੀ ਰੁਕੇ ਸਨ 9 ਮਹੀਨੇ 9 ਦਿਨ, ਜਿਹਦੇ ਕਰਕੇ ਵਿਦਵਾਨਾਂ ਦਾ ਕਥਨ ਵੀ 9 ਮਹੀਨੇ 8 ਦਿਨ ਲੱਗੇ। ਕਈ ਵਿਦਵਾਨਾਂ ਨੇ ਲਿਖਿਆ ਵੀ 9 ਮਹੀਨੇ 9 ਦਿਨ 9 ਘੜੀਆਂ 9 ਪਲ ਲੱਗੇ ਸਰੂਪ ਉਚਾਰ ਦੇ ਅਰਥਾਂ ਵਿੱਚ, ਅਤੇ ਸਿੱਧਾ ਜਿਹਾ ਅਰਥ ਵੀ 9 ਮਹੀਨੇ ਅਤੇ 9 ਦਿਨ ਲੱਗੇ ਸਨ ਉਸ ਵਕਤ। ਗੁਰੂ ਜੀ ਨੇ ਬਾਣੀ ਉਚਾਰੀ, ਜੋ ਸਵੇਰੇ ਬਾਣੀ ਉਚਾਰਨੀ, ਸ਼ਾਮ ਨੂੰ ਰਹਿੰਦੇ ਪੈਰ ਅਰਥ ਕਰਨੇ, ਉਹ ਸਿੰਘਾਂ ਨੇ, ਸਿੱਖਾਂ ਦੇ ਬੜਿਆਂ ਦਾ ਭਲਾ ਹੋਇਆ। ਉਹਨਾਂ 'ਚ 48 ਸਿੰਘ ਸਨ ਜਿਨ੍ਹਾਂ ਨੇ ਅਰਥ ਸੁਣੇ ਸੀ, ਇਕੱਲਾ ਇਕੱਲਾ ਅਰਥ ਨਾਲ ਪੜ੍ਹੇ ਸਨ। ਉਹ ਸਿੱਖ ਸਾਰੇ ਵਿਦੇਹ ਮੁਕਤ ਹੁੰਦੇ ਜਾਣ, ਜਦੋਂ ਵਿਦੇਹ ਮੁਕਤ ਹੁੰਦੇ ਜਾਣ ਅਤੇ ਉਹ ਸਿੱਖਾਂ ਨੂੰ ਸ਼ੁੱਧ ਬੋਲਣ ਲਈ। ਵਿਦੇਹ ਮੁਕਤ ਕੀ ਹੁੰਦਾ ਹੈ? ਇੱਕ ਸਿੱਧਾ ਜਿਹਾ ਅਰਥ ਹੈ ਵੀ ਜਦੋਂ ਦੇਹ ਨਸ਼ਟ ਹੋ ਜਾਵੇ ਨਾ, ਤਾਂ ਉਹ ਬੰਦਾ ਮੁਕਤ ਹੋ ਜਾਂਦਾ ਹੈ, ਬਸ ਉਹਨੂੰ ਕਹਿੰਦੇ ਵਿਦੇਹ ਮੁਕਤ। ਇਹਦੇ ਅਰਥ ਕਈ ਹੈ। ਅਤੇ ਇਸੇ ਪ੍ਰਕਾਰ ਜਿਹੜਾ ਸਰੀਰ ਦੇ ਵਿੱਚ ਹੀ ਰਹਿਣਾ ਅਤੇ ਸਰੀਰ ਨੂੰ ਨਸ਼ਟ ਜਾਣ ਲੈਣਾ ਨਾ, ਇਹ ਸਰੀਰ ਤਾਂ ਹੈ ਹੀ ਨਹੀਂ ਆ, ਕੋਈ ਵੱਢੀ ਜਾਵੇ, ਕੋਈ ਟੁੱਕੀ ਜਾਵੇ, ਜੇ ਭਾਵੇਂ ਮਣੀ ਸਿੰਘ ਨੂੰ ਜਿਹੜਾ ਕੱਟਿਆ ਸੀ ਤਾਂ ਕੋਈ ਪਰਵਾਹ ਹੀ ਨਹੀਂ ਸੀ। ਅਤੇ ਉਹ ਜਿਹੜਾ ਸੀ ਇਹ ਵਿਦੇਹ ਮੁਕਤੀ ਹੁੰਦੀ ਹੈ, ਉਹ ਸਿੰਘਾਂ ਨੂੰ ਚੇਤਾ ਚੂਤਾ ਨਾ ਰਿਹਾ, ਕੋਈ ਸ਼ੁੱਧ ਬੁੱਧ ਜਿਹੜੀ ਹੈ ਉਹ ਪਰੇ ਹੋ ਗਈ, ਜਿਵੇਂ ਭਾਈ ਰਾਮ ਕੌਰ ਦੀ ਸੀ, ਉਹਨਾਂ ਨੂੰ ਖਾਂਦਿਆਂ ਨੂੰ ਵੀ ਪਤਾ ਨਹੀਂ ਸੀ ਲੱਗਦਾ ਵੀ ਅਸੀਂ ਕੀ ਖਾ ਰਹੇ ਹਾਂ, ਕਿੰਨਾ ਖਾ ਲਿਆ, ਕਿੰਨਾ ਖਾਣਾ ਹੈ। ਇਹ ਹੁੰਦੀ ਹੈ ਵਿਦੇਹ ਮੁਕਤ ਦੀ ਜਿਹੜੀ ਅਵਸਥਾ। ਭਾਈ ਮਣੀ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਉਸ ਵਕਤ ਇਹਨਾਂ ਨੂੰ ਜੀਵਨ ਮੁਕਤ ਦੀ ਅਵਸਥਾ ਬਖਸ਼ੀ, ਵਿਦੇਹ ਮੁਕਤ ਵੀ ਇਹਨਾਂ ਨੂੰ ਬਣਾਇਆ। ਜੀਵਨ ਮੁਕਤ ਕੀ ਹੁੰਦਾ? ਸਰੀਰ ਦੇ ਵਿੱਚ ਰਹਿੰਦਿਆਂ ਗਿਆਨ ਪ੍ਰਾਪਤ ਹੋਣਾ, ਬੰਧਨਾਂ ਤੋਂ ਮੁਕਤ ਹੋ ਜਾਣਾ। ਜਿਵੇਂ ਗੁਰਬਾਣੀ ਦਾ ਵਚਨ ਹੈ ਵੀ ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਜਿਵੇਂ ਖੁਸ਼ੀ ਗਮੀ 'ਚ ਕੋਈ ਪਰਵਾਹ ਨਾ ਹੋਣੀ, ਨਾ ਕੋਈ ਗਮੀ ਹੋਣੀ, ਨਾ ਕੋਈ ਖੁਸ਼ੀ ਹੋਣੀ, ਸੋਨੇ ਨੂੰ ਵੀ ਜਿਹੜਾ ਹੈ ਮਿੱਟੀ ਕਰਕੇ ਮੰਨ ਲੈਣਾ, ਦੁੱਖ ਨੂੰ ਵੀ ਸੁੱਖ, ਸੁੱਖ ਨੂੰ ਦੁੱਖ ਸੁੱਖ ਜਾਣਨਾ ਹੀ ਨਾ, ਇਹ ਹੁੰਦੀ ਜੀਵਨ ਮੁਕਤ ਦੀ ਅਵਸਥਾ। ਭਾਈ ਮਣੀ ਸਿੰਘ ਜੀ ਉਸ ਵਕਤ ਸਤਿਗੁਰੂ ਜੀ ਨੇ ਕਿਹਾ, ਭਾਈ ਮਣੀ ਸਿੰਘ ਜੀ, ਤੁਸਾਂ ਨੇ ਜਿਹੜਾ ਨਾ ਵਿਦੇਹ ਮੁਕਤ ਹੋ ਕੇ ਵੀ ਜਿਹੜਾ ਹੈ ਇਸੇ ਤਰ੍ਹਾਂ ਰਹਿਣਾ ਹੈ, ਗੁਰਬਾਣੀ ਦੇ ਇਹ ਸੰਪਰਦਾ ਚਲਾਉਣੀ ਹੈ, ਗੁਰਬਾਣੀ ਜਿਹੜੇ ਅਰਥ ਪੜ੍ਹੇ ਆ ਨਾ, ਇਹ ਚਸ਼ਮਾ ਜਿਹੜਾ ਕਾਇਮ ਰੱਖਣਾ ਹੈ। ਉਸ ਵਕਤ ਭਾਈ ਮਣੀ ਸਿੰਘ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਸੱਚਾ ਪਾਤਸ਼ਾਹ ਆਨੰਦ ਬਣਿਆ ਸੀ, ਆਨੰਦ ਬਣਿਆ ਰਹਿਣ ਦਿਉ। ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਦੀਪ ਸਿਆਂ ਬੰਦ ਬੰਦ ਕੱਟਿਆ ਜਾਵੇਗਾ ਪਰ ਆਨੰਦ 'ਚ ਫਰਕ ਨਹੀਂ ਪਵੇਗਾ। ਉਸ ਵਕਤ ਜਦੋਂ ਇਸ ਤਰ੍ਹਾਂ ਬਚਨ ਕੀਤਾ, ਭਾਈ ਮਣੀ ਸਿੰਘ ਜੀ ਨੇ ਕਿਹਾ, ਸੱਚਾ ਪਾਤਸ਼ਾਹ ਆਨੰਦ ਦੀ ਅਵਸਥਾ ਬੜੀ ਮਹਾਨ ਹੈ, ਆਨੰਦ ਬਣਿਆ ਰਹਿਣ ਦਿੰਦੇ, ਇਸੇ ਤਰ੍ਹਾਂ ਰਹਿਣ ਦਿਉ। ਗੁਰੂ ਜੀ ਕਹਿਣ ਲੱਗੇ, ਭਾਈ ਮਣੀ ਸਿਆਂ ਬੰਦ ਬੰਦ 'ਤੇ ਕੱਟਿਆ ਜਾਵੇਗਾ ਅਤੇ ਜਿਹੜਾ ਹੈ ਨਾ ਉਹ ਆਨੰਦ 'ਚ ਫਰਕ ਨਹੀਂ ਪਵੇਗਾ। ਬਾਬਾ ਦੀਪ ਸਿੰਘ ਜੀ ਨੂੰ ਕਿਹਾ ਵੀ ਤੁਹਾਡਾ ਧੜ ਤੋਂ ਸੀਸ ਜੁਦਾ ਹੋ ਜਾਵੇਗਾ ਪਰ ਆਨੰਦ 'ਚ ਫਰਕ ਨਹੀਂ ਪਵੇਗਾ। ਜਦੋਂ ਇਸ ਤਰ੍ਹਾਂ ਕਿਹਾ, ਸਾਧ ਸੰਗਤ ਜੀ ਉਹ ਜਿਹੜੇ ਬਚਨ ਕੀਤੇ ਸੀ ਨਾ ਗੁਰੂ ਕੀ ਕਾਂਸੀ ਗੁਰੂ ਜੀ ਨੇ, ਉਹ ਬਚਨ ਸੰਗਤ ਦੇ ਵਿੱਚ ਆ ਕੇ ਪ੍ਰਗਟ ਹੋਏ। ਭਾਈ ਸਾਹਿਬ ਨੇ ਪੋਥੀਆਂ ਬਣਾਈਆਂ, ਸੰਗਤ ਨੇ ਬਾਅਦ ਇਸ ਤਰ੍ਹਾਂ ਕਿਹਾ ਵੀ ਤੁਹਾਡਾ ਬੰਦ ਬੰਦ ਕੱਟਿਆ ਜਾਵੇ, ਇਹਦੇ ਗੁਰੂ ਦੇ ਭਵਿੱਖ ਵਾਰ ਸਨ, ਜਿਹਦੇ ਕਰਕੇ ਸਾਧ ਸੰਗਤ ਜੀ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਹੋਈ। ਭਾਈ ਮਣੀ ਸਿੰਘ ਜੀ ਦੇ ਵਿਚਾਰ ਬੜੇ ਤਰ੍ਹਾਂ ਨਾਲ ਲਿਖੀ ਹੋਈ ਹੈ। ਗਿਆਨੀ ਗਿਆਨ ਸਿੰਘ ਜੀ ਨੇ ਕੁਝ ਲਿਖਿਆ ਹੈ, ਭਾਈ ਕਾਹਨ ਸਿੰਘ ਨਾਭਾ ਜੀ ਨੇ ਕੁਝ ਲਿਖਿਆ ਹੈ। ਸ਼ਹੀਦ ਬਿਲਾਸ ਦੇ ਵਿੱਚ ਜਿਹੜਾ ਪੂਰਾ ਨਿਰਣਾ ਕਰਕੇ ਦੱਸਿਆ ਵੀ ਭਾਈ ਮਣੀ ਸਿੰਘ ਜੀ ਕਿੰਨਾ ਵਿੱਚੋਂ ਸਨ, ਰਾਜਪੂਤ ਘਰਾਣੇ ਵਿੱਚੋਂ, ਸਾਂਤਲ ਨਾਮ ਦੇ ਰਾਜਾ, ਉਹ ਅੱਗੇ ਤੋਂ ਅੱਗੇ ਜਿਹੜੀ ਵੰਸ਼ ਚੱਲਦੀ ਆ ਰਹੀ ਸੀ ਉਹਨਾਂ ਦੇ ਅੱਗੇ ਤੋਂ ਅੱਗੇ ਭਾਈ ਮੂਲਾ ਜੀ ਹੋਏ। ਭਾਈ ਮੂਲਾ ਜੀ ਜਿਹੜੇ ਪੜਦਾਦਾ ਸਨ ਭਾਈ ਮਣੀ ਸਿੰਘ ਜੀ ਦੇ, ਅੱਗੇ ਉਹਨਾਂ ਦੇ ਪੁੱਤਰ ਭਾਈ ਬੱਲੂ ਜੀ ਹੋਏ, ਜਿਨ੍ਹਾਂ ਨੇ ਮੁਰਤਜ਼ਾ ਖਾਨ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਪਕੜ ਕੇ ਅਤੇ ਚੰਦੂ ਦੇ ਘਰ ਖੜਿਆ ਸੀ ਗ੍ਰਿਫਤਾਰ ਕਰਕੇ ਉਹਨੂੰ ਮਾਰਿਆ ਕਰਤਾਰਪੁਰ ਦੀ ਜੰਗ ਵਿੱਚ, ਉੱਥੇ ਭਾਈ ਬੱਲੂ ਜੀ ਸ਼ਹੀਦ ਹੋਏ। ਅੱਗੇ ਉਹਨਾਂ ਦੇ ਪੁੱਤਰ ਹੋਇਆ ਭਾਈ ਮਾਈ ਦਾਸ, ਭਾਈ ਬੱਲੂ ਦੇ 12 ਪੁੱਤਰ, ਉਹਨਾਂ ਵਿੱਚੋਂ ਭਾਈ ਮਾਈ ਦਾਸ, ਮਾਈ ਦਾਸ ਦੇ 12 ਪੁੱਤਰ ਹੋਏ ਭਾਈ ਮਣੀ ਸਿੰਘ ਹੋਣੀ। ਅਤੇ ਭਾਈ ਮਣੀ ਸਿੰਘ ਹੋਣੀ ਜਿਹੜੇ ਭਾਈ ਮਣੀ ਸਿੰਘ ਦੇ ਅੱਗੇ 10 ਪੁੱਤਰ ਹੋਏ, ਅੱਗੇ ਉਹਨਾਂ ਦੇ ਗਾਂ ਗਾਂਢ ਪੁੱਤਰ ਹੋਏ। ਇਸ ਪ੍ਰਕਾਰ ਭਾਈ ਮਣੀ ਸਿੰਘ ਜੀ ਜਿਹੜੇ ਸਨ ਸਾਧ ਸੰਗਤ ਜੀ, ਇਹਨਾਂ ਦਾ ਜਨਮ ਸਥਾਨ ਜਿਹੜਾ ਮੰਨਿਆ ਜਾਂਦਾ ਹੈ ਉਹ ਮੁਲਤਾਨ ਦੇ ਵਿੱਚ ਅਲੀਪੁਰ ਪਿੰਡ ਸੀ, ਉੱਥੇ ਹੋਇਆ, ਪਾਕਿਸਤਾਨ ਦੇ ਵਿੱਚ ਜੋ ਹੈ। ਇਹ ਵਿਚਾਰ ਇਸ ਪ੍ਰਕਾਰ ਭਾਈ ਸਾਹਿਬ ਜੀ ਦਾ 1644 ਦੇ ਵਿੱਚ ਜਿਹੜਾ ਸੀ ਜਨਮ ਹੋਇਆ, ਸ਼ਹੀਦੀ ਜਿਹੜੀ ਹੋਈ ਉਹ 24 ਜੂਨ 1734 ਦੇ ਵਿੱਚ, 1644 ਵਿੱਚ ਜਨਮ, 1734 ਦੇ ਵਿੱਚ ਸ਼ਹੀਦੀ ਹੋਈ 24 ਜੂਨ ਨੂੰ, ਉਹ ਵੀ ਇਹ ਥੋੜ੍ਹੇ ਜਨਮ ਦਿਨ ਆ ਰਿਹਾ ਹੈ। ਇਸ ਪ੍ਰਕਾਰ ਭਾਈ ਮਨੀ ਸਿੰਘ ਜੀ ਸਾਧ ਸੰਗਤ ਜੀ ਆਪਣੀ ਸ਼ਹੀਦੀ ਦਿੱਤੀ। ਇਹ ਆਪ ਜੀ ਨੂੰ ਖੋਲ੍ਹ ਕੇ ਵਿਚਾਰ ਥੋੜ੍ਹੀ ਤਾਂ ਆਪ ਜੀ ਦੇ ਚਰਨਾਂ ਵਿੱਚ ਰੱਖੀ ਭੇਟ, ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਭਾਈ ਮਨੀ ਸਿੰਘ ਜੀ ਕਿੱਥੋਂ ਦੇ ਸੀ, ਕਿੰਨੀ ਉਮਰ ਉਹਨਾਂ ਬਿਤਾਈ। 90 ਸਾਲ ਦੀ ਉਮਰ ਵਿੱਚ ਉਹਨਾਂ ਨੇ ਸ਼ਹੀਦੀ ਦਿੱਤੀ ਹੈ। 90 ਸਾਲ ਗੁਰੂ ਘਰ ਦੀ ਸੇਵਾ ਕੀਤੀ, ਸਾਰਾ ਪਰਿਵਾਰ ਹੀ ਸ਼ਹੀਦਾਂ ਦਾ ਹੈ। ਜੇ ਇਤਿਹਾਸ ਵੱਲ ਝਾਤੀ ਮਾਰੀਏ, ਜਿੰਨੀਆਂ ਸ਼ਹੀਦੀਆਂ ਭਾਈ ਮਨੀ ਸਿੰਘ ਦੇ ਪਰਿਵਾਰ 'ਚ ਹੋਈਆਂ, ਹੋਰ ਕਿਸੇ ਪਰਿਵਾਰ 'ਚ ਇੰਨੀ ਸ਼ਹੀਦੀਆਂ ਨਹੀਂ ਹੋਈਆਂ। ਭਾਈ ਮਨੀ ਸਿੰਘ ਜੀ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਸਰਮੌਰ ਸਨ। ਇਸ ਕਰਕੇ ਸਾਧ ਸੰਗਤ ਜੀ, ਕਿਸੇ ਅੰਨੇ ਨੂੰ ਹੱਥ ਫੜ ਕੇ ਉਹਨੂੰ ਰਾਹ ਪਾਰ ਕਰਾ ਦੀ, ਉਹ ਇੰਨੀਆਂ ਸੀਸਾਂ ਦਿੰਦਾ ਤਾਂ ਕੋਈ ਹਿਸਾਬ ਨਹੀਂ। ਅਤੇ ਭਾਈ ਮਨੀ ਸਿੰਘ ਜੀ ਨੇ ਤਾਂ ਵੇਖ ਲਓ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਦਾ ਉਤਾਰਾ, ਸਭ ਤੋਂ ਪਹਿਲਾ ਉਤਾਰਾ ਭਾਈ ਮਨੀ ਸਿੰਘ ਨੇ ਲਿਖਿਆ ਹੈ, ਉਹਨਾਂ ਨੇ ਸੇਵਾ ਕੀਤੀ। ਅੱਜ ਵੇਖੋ ਕਿੰਨੀਆਂ ਬੀੜਾਂ ਜਿਹੜੀਆਂ ਹੈ ਅੱਗੇ ਤੋਂ ਅੱਗੇ ਬਣੀਆਂ ਹੈ। ਭਾਈ ਮਨੀ ਸਿੰਘ ਨੇ ਸੇਵਾ ਕੀਤੀ ਪਹਿਲ ਵਿੱਚ, ਉਹਨਾਂ ਤੋਂ ਅੱਗੇ ਬਾਬਾ ਦੀਪ ਸਿੰਘ ਜੀ ਨੇ ਕੀਤੀ। ਅਤੇ ਭਾਈ ਮਨੀ ਸਿੰਘ ਜੀ ਨੇ ਜੋ ਪੁੰਨ ਕੀਤਾ ਹੈ, ਕਿ ਅਸੀਂ ਉਹ ਪੁੰਨ ਕੋਈ ਕਹਿ ਸਕਦੇ ਹਾਂ ਵੀ ਉਹਦਾ ਕਿੰਨਾ ਫਲ ਹੈ, ਅਸੀਂ ਦੱਸ ਸਕਦੇ ਹਾਂ ਵੀ ਉਹਦੀ ਕਿੰਨੀ ਕਿਹੜੀ ਕਮਾਈ ਹੈ, ਉਸ ਦਾ ਕਿੰਨਾ ਜਿਹੜਾ ਉਹ ਦਰਗਾਹ ਦੇ ਵਿੱਚ ਫਲ ਹੈ, ਉਹਦੇ ਸਾਧ ਸੰਗਤ ਜੀ ਅਸੀਂ ਕਹਿ ਹੀ ਨਹੀਂ ਸਕਦੇ। ਭਾਈ ਮਨੀ ਸਿੰਘ ਨੇ ਜੋ ਉਪਕਾਰ ਕੀਤਾ ਉਹਦੇ ਸਤਿਗੁਰੂ ਜਾਣਦੇ ਹੈ, ਜਾਂ ਭਾਈ ਮਨੀ ਸਿੰਘ ਜੀ ਨਾਲ ਉਹਨਾਂ ਦੀ ਅਵਸਥਾ ਜਾਣਦੀ ਹੈ। ਅਸੀਂ ਤਾਂ ਨਾ ਗੁਰੂ ਦੇ ਨਿਮਿੱਤ ਕੋਈ ਸੇਵਾ ਕਰ ਸਕਦੇ ਹਾਂ, ਨਾ ਹੀ ਇੰਨੀ ਕਮਾਈ ਕਰ ਸਕਦੇ ਹਾਂ। ਇਸੇ ਕਰਕੇ ਸਾਧ ਸੰਗਤ ਜੀ, ਗੁਰੂ ਘਰ ਦੇ ਜਿਹੜੇ ਸਿੰਘ ਸ਼ਹੀਦ ਹੋਏ ਹੈ, ਉਹਨਾਂ ਦੀ ਜਿਹੜੀ ਕਥਾ ਸਰਵਣ ਕਰਨੀ ਹੈ, ਇਹਦੇ ਵਿੱਚ ਬੜਾ ਸਾਡਾ ਭਲਾ ਹੈ। ਸਾਨੂੰ ਇਤਿਹਾਸ ਤੋਂ ਜਾਣੂ ਹੋਵਾਂਗੇ, ਸਾਨੂੰ ਪਤਾ ਲੱਗੇਗਾ ਸਾਡੇ ਵੱਡ ਵਡੇਰਿਆਂ ਨੇ ਕੀ ਸਾਡੇ ਲਈ ਪੂਰਨੇ ਪਾਏ ਹੈ। ਉਹ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਗੁਰੂ ਪੰਥ ਦੇ ਬਚਨਾਂ ਦੇ ਰਹਿ ਕੇ, ਗੁਰੂ ਦੇ ਬਚਨਾਂ ਦੇ ਰਹਿ ਕੇ ਸ਼ਹੀਦੀ ਦਿੱਤੀ। ਭਾਈ ਮਨੀ ਸਿੰਘ ਜੀ ਦੇ ਚਰਨਾਂ ਉੱਪਰ ਬੇਅੰਤ ਬੇਅੰਤ ਨਮਸਕਾਰ ਹੈ। ਜਿਹੜੇ ਜੀਵਨ ਮੁਕਤ, ਵਿਦੇਹ ਮੁਕਤ, ਬ੍ਰਹਮ ਗਿਆਨੀ ਸਨ, ਜਿਨ੍ਹਾਂ ਦੇ ਬਾਰੇ ਸਾਧ ਸੰਗਤ ਜੀ ਅਸੀਂ ਕੁਝ ਕਹਿ ਨਹੀਂ ਸਕਦੇ, ਇਹ ਤਾਂ ਤੁੱਛ ਬੁੱਧੀ ਹੈ, ਨਾ ਉਹਨਾਂ ਦੀ ਵਡਿਆਈ ਕਰ ਸਕਦੇ ਹਾਂ, ਕਿਉਂਕਿ ਗੁਰੂ ਦੇ ਸਿੱਖਾਂ ਦੀ ਕੋਈ ਮਹਿਮਾ ਕੀ ਕਰ ਸਕਦਾ ਹੈ। ਅਸੀਂ ਗੁਰੂ ਦੀ ਮਹਿਮਾ ਕਰਨ ਪੈਂਦੇ ਹਾਂ। ਉਹ ਜਿਸ ਗੁਰੂ ਨੂੰ ਤਾਂ ਸੰਕਾਦਕ ਹੋਣੀ ਚਾਹ, ਚਾਰੇ ਭਰਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਦੇਵਤੇ, ਸੰਤ ਸਨਾਤਨ ਕੁਮਾਰ, ਧਰੂ ਭਗਤ, ਪ੍ਰਹਲਾਦ ਭਗਤ, ਕਾਕ ਬਸੁੰਡ ਜੀ ਦੀ 4 ਯੁੱਗਾਂ ਦੀ ਉਮਰ ਦੱਸੀ ਹੈ, ਐਡੇ ਸ਼ੇਸ਼ ਨਾਗ ਜਿਹੜਾ ਹਰ ਵਕਤ ਪਰਮੇਸ਼ਰ ਦਾ ਨਾਮ ਜਪਦਾ ਹੈ, ਇੱਕ ਵਾਰ ਮੁੱਖੋ ਜਿਹੜਾ ਨਾਮ ਲੈ ਦੇਵੇ ਅਤੇ ਉਹ ਦੂਜੀ ਵਾਰ ਲੈਂਦਾ ਨਹੀਂ ਹੈ, ਅਤੇ ਯੁੱਗਾਂ 'ਤੇ ਨਾਮ ਲੈਂਦਾ ਆ ਰਿਹਾ ਹੈ। ਉਹ ਗੁਰੂ ਦੀ ਉਹ ਸਿਫਤ ਕਰਦੇ ਹੈ, 2000 ਰਸਨਾ ਸ਼ੇਸ਼ ਨਾਗ ਦੀ ਉਹ ਸਿਫਤ ਕਰਦਾ ਗੁਰੂ ਦੀ, ਅਤੇ ਅਸੀਂ ਗੁਰੂ ਦੀ ਸਿਫਤ ਕੀ ਕਰਨੀ ਹੈ, ਸਾਡੀ ਇੱਕ ਜ਼ਬਾਨ ਹੈ, ਅਸੀਂ ਤਾਂ ਗੁਰੂ ਦੇ ਸਿੱਖਾਂ ਦੀ ਵਡਿਆਈ ਨਹੀਂ ਕਹਿ ਸਕਦੇ। ਐਸੇ ਗੁਰੂ ਦੇ ਸਿੱਖ ਮਹਾਨ, ਭਾਈ ਮਨੀ ਸਿੰਘ ਦੇ ਚਰਨਾਂ ਉੱਪਰ ਨਾ ਬੇਅੰਤ ਬੇਅੰਤ ਨਮਸਕਾਰ। ਸਾਧ ਸੰਗਤ ਜੀ, ਅੱਜ ਜਿਹੜਾ ਭਾਈ ਮਨੀ ਸਿੰਘ ਜੀ ਸ਼ਹੀਦੀ ਦਾ ਪ੍ਰਸੰਗ ਹੈ ਉਹ ਸਮਾਪਤ ਹੋ ਗਿਆ ਹੈ। ਜੇ ਕਿਸੇ ਨੇ ਪੂਰਾ ਵਿਸਥਾਰ ਸਾਹਿਬ ਪੜ੍ਹਨਾ ਹੋਵੇ ਤਾਂ ਉਹ ਸ਼ਹੀਦ ਬਿਲਾਸ ਜਿਹੜੀ ਪੋਥੀ ਹੈ ਭਾਈ ਸੇਵਾ ਸਿੰਘ ਜੀ ਦੀ ਲਿਖੀ ਹੋਈ, 150-200 ਸਾਲ ਪੁਰਾਣੀ, ਉਹਦੇ ਵਿੱਚ ਇਹ ਕਥਾ ਚੰਗੀ ਤਰ੍ਹਾਂ ਲਿਖੀ ਹੋਈ ਹੈ। ਤਵਾਰੀਖ ਦੇ ਵਿੱਚ ਵੀ ਲਿਖੀ ਹੈ, ਪਰ ਥੋੜ੍ਹਾ ਪ੍ਰਸੰਗ ਆਉਂਦਾ ਹੈ ਗਿਆਨੀ ਗਿਆਨ ਸਿੰਘ ਜੀ ਦੇ। ਇਸੇ ਤਰ੍ਹਾਂ ਪੰਥ ਪ੍ਰਕਾਸ਼ ਨਵੀਨ ਵਿੱਚ, ਇਸੇ ਤਰ੍ਹਾਂ ਪੰਥ ਪ੍ਰਕਾਸ਼ ਜਿਹੜਾ ਆਪਾਂ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹ ਰਹੇ ਹਾਂ, ਉਹਦੇ ਵਿੱਚ ਭਾਈ ਮਨੀ ਸਿੰਘ ਦੀ ਕਥਾ ਆਉਂਦੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਹੁਣ ਜਿਹੜੀ ਸਮੇਂ ਦੀ ਸਮਾਪਤੀ ਹੋ ਗਈ ਹੈ, ਕਥਾ ਦੀ ਸਮਾਪਤੀ ਕਰੀਏ ਆਪਾਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ ਭੁੱਲਾਂ ਚੁੱਕਾਂ ਦੀ, ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਮਣੀ ਸਿੰਘ ਜੋ ਸਾਕੋ ਕੀਓ, ਸਹੀ 1700-94 ਰਤਨ ਸਿੰਘ ਸੁਣ ਸਾਖੀ ਲਿਖੀ, ਪਿਤਾ ਹਮਾਰੇ ਕਹੀ ਸੀ ਪਿਖੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, हे पूर्ण हे सर्व मैं दुख भंजन गुणदास हे संगी हे निरंकार हे निर्गुण सब टेक हे गोविंद हे गुण निधान जाकै सदा विवेक हे अपरंपर हर हरे है भी होवनहार हे संत है कै सदा संग निदारा आधार हे ठाकुर हो दास रो मैं निर्गुण गुण नहीं कोए नानक दीजै नाम दान राखो ही परोए आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरै पार जो सरदा कर सेव दे गुर पार उतारण हार कथा निता प्रत होत है सुनो सो सिंह सुजान नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहिगुरु जी का खालसा वाहिगुरु जी की फतेह।